ਸਾਰੰਗ ਮਹੱਲਾ ਪੰਜਵਾ ਅਬ ਮੂਰੂ ਨੱਚਨੋ ਰਹੋ।
ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਨੂੰ ਸਿੱਖਾਂ ਨੂੰ ਪੁੱਛਿਆ ਕਿ ਮਹਾਰਾ ਆਪਦਾ ਅਨੁਭਵ ਦੱਸੋ, ਇਸ ਪ੍ਰਕਾਰ ਸਰੂਪ ਦੀ ਸਿਖਿਆਤਾ ਜਦੋਂ ਬ੍ਰਹਮ ਦੇਵਤਿਆਂ ਨੂੰ ਹੁੰਦੀ ਹੈ ਉਹ ਆਪ ਦੁਆਰਾ ਕਿਰਪਾ ਕਰਕੇ ਦੱਸੋ, ਤਾਂ ਹਜ਼ੂਰ ਫਰਮਾਉਂਦੇ ਹਨ
ਅਬ ਮੋਰੋ ਨੱਚਨੋ ਰਹੋ।
ਇਹ ਗੁਰਸਿੱਖੋ ਅਬ ਮੋਰੋ ਨੱਚਨੋ ਰਹੋ। ਹੁਣ ਜਿਹੜਾ ਨੱਚਣਾ ਸੀ, ਨਿਰਣੇ ਕਰਨੇ ਸੀ ਸ਼ਾਸਤਰ ਸਿਮਰਤੀਆਂ ਦੇ, ਇਹ ਸਾਡੇ ਰਹਿ ਗਏ ਹੈ। ਜਿਹੜਾ ਜੂਨਾਂ ਚ ਨੱਚਦੇ ਫਿਰਨਾ ਸੀ, ਵਾਰ ਵਾਰ ਆਉਣਾ ਜਾਣਾ ਸੀ, ਇਹ ਤੋਂ ਵੀ ਰਹਿਤ ਹੋ ਗਏ। ਹੁਣ ਨਾ ਤਾਂ ਦੁਨੀਆਂ ਦੇ ਨਿਰਣੇ ਕਰਨ ਦੀ ਨਿਰਤਕਾਰੀ ਕਰਦੇ ਹੈ ਤੇ ਨਾ ਜੂਨਾਂ ਚ ਭਰਮਣ ਰੂਪੀ ਨੱਚਣਾ ਕਰਾਂਗੇ, ਇਹ ਤੋਂ ਰਹਿਤ ਹੋ ਗਏ। ਹਾਂ,
ਲਾਲ ਰੰਗੀਲਾ ਸਹਿਜੇ ਪਾਇਓ।
ਲਾਲ ਜੋ ਪਿਆਰਾ ਹੈ, ਰੰਗੀਲਾ ਜੋ ਆਨੰਦ ਦਾ ਘਰ ਹੈ, ਆਨੰਦੀ ਉਹ ਸਹਿਜੇ ਗਿਆਨ ਕਰਕੇ ਗੁਰਾਂ ਦੁਆਰਾ ਪਾਇਆ ਹੈ।
ਸਤਿਗੁਰ ਬਚਨ ਲਹੋ।
ਸਤਿਗੁਰਾਂ ਦੇ ਬਚਨਾਂ ਕਰਕੇ ਲਖਿਆ ਹੈ। ਤੁਸੀਂ ਵੀ ਜੇ ਲਖਣਾ ਚਾਹੁੰਦੇ ਹੋ, ਸਤਿਗੁਰੂ ਸਾਹਿਬ ਦੇ ਬਚਨਾਂ ਨੂੰ ਦੁਆਰਾ ਪਰਮੇਸ਼ਰ ਨੂੰ ਲਖੋ, ਜਾਣੋ
ਰਹਾਓ ਕੁਆਰ ਕੰਨਿਆ ਜੈਸੇ ਸੰਗ ਸਹੀ।
ਉਹ ਅਨੁਭਵ ਜਿਹੜਾ ਹੈ ਇਕੱਠ ਹੈ, ਕਿਹਾ ਨਹੀਂ ਜਾ ਸਕਦਾ, ਸਵੈ ਅਨੁਭਵ ਪ੍ਰਕਾਸ਼ ਹੈ ਜਿਹੜਾ।
ਕੁਆਰ ਕੰਨਿਆ ਜੈਸੇ ਸੰਗ ਸਹੀ।
ਜਿਸ ਪ੍ਰਕਾਰ ਕੁਆਰੀਆਂ ਲੜਕੀਆਂ, ਇੱਕ ਲੜਕੀ ਉਹਨਾਂ ਚੋਂ ਵਿਆਹੀ ਗਈ, ਉਹ ਸਹੁਰੇ ਘਰ ਜਾ ਕੇ ਆਈ ਤੇ ਉਹਨਾਂ ਦੇ ਨਾਲ ਉਹ ਸਹੇਲੀਆਂ ਜਿਹੜੀਆਂ ਉਹਦੀਆਂ ਪਿਆਰੀਆਂ,
ਬਚਨ ਉਪਹਾਸ ਕਹੋ।
ਉਹਨਾਂ ਨੂੰ ਪੁੱਛਿਆ ਕਿ ਤੇਰੀ ਸੱਸ ਦਾ ਕੀ ਸੁਭਾਅ ਹੈ, ਸੱਸ ਦਾ ਸੁਭਾਅ ਦੱਸਦਾ, ਦੇਵਰਾਂ ਦਾ, ਜੇਠਾਂ ਦਾ, ਦਰਾਣੀਆਂ ਜੇਠਾਣੀਆਂ ਦਾ, ਸਹੁਰੇ ਦਾ ਸੁਭਾਅ ਪੁੱਛਿਆ, ਸਾਰੇ ਦੱਸ ਦਿੱਤੇ। ਤੇ ਫਿਰ ਪੁੱਛਿਆ ਪ੍ਰਹਿ ਬਚਨ ਉਪਹਾਸ ਕਹੋ, ਆਪਣੇ ਪਤੀ ਦੇ ਜਿਹੜੇ ਬਚਨ ਹੈ ਉਪ ਨਿਕਟ ਹੋ ਕੇ ਹੱਸਣ ਦੇ, ਪ੍ਰਸੰਨਤਾ ਦੇ, ਉਹ ਕਹਿਣਾ ਕਰੋ।
ਜੋ ਸੁਰਜਨ ਗ੍ਰਹਿ ਭੀਤਰ ਆਇਓ।
ਜਦੋਂ ਇਹ ਸਖੀ ਜਦੋਂ ਪਤੀ ਤੇਰੇ ਘਰ ਵਿੱਚ ਆਇਆ ਸੀ,
ਤਦ ਮੁੱਖ ਕਾਜ ਲੱਜੋ।
ਪਤੀ ਦੀ ਪ੍ਰਾਪਤੀ ਦਾ ਜਿਹੜਾ ਆਨੰਦ ਸੀ ਉਹ ਦੱਸ ਸਾਨੂੰ, ਤਾਂ ਉਸ ਮੁੱਖ ਕਾਜ ਲੱਜੋ, ਮੁੱਖ ਨੂੰ ਕੱਜ ਕਰਕੇ ਲੱਜਿਆ ਨੂੰ ਪ੍ਰਾਪਤ ਹੋ ਗਈ। ਕਹਿਣ ਲੱਗੇ ਕੁਆਰ ਕੰਨੀਆਂ, ਪਤੀਆਂ ਦੀ ਸੇਵਾ ਜਿਹਨਾਂ ਨੂੰ ਕੀਤੀ ਨੀ, ਇਹ ਕੀ ਜਾਣ ਸਕਦੀਆਂ ਪਤੀ ਦੀ ਸੇਵਾ ਦਾ ਜਿਹੜਾ ਆਨੰਦ ਹੈ। ਇਸੇ ਪ੍ਰਕਾਰ
ਕੁਆਰ ਕੰਨਿਆ ਜੈਸੇ ਸੰਗ ਸਹੇ।
ਕੁਆਰੀ ਕੰਨਿਆ ਦੀ ਨਿਆਈ ਜਿਹੜੇ ਜਗਿਆਸੂ ਹਨ, ਉਹ ਸਹੇਲੀ ਜਿਹੜੇ ਬ੍ਰਹਮ ਗਿਆਨੀ ਹੋਏ ਹੈ, ਉਹਨਾਂ ਦੇ ਨਾਲ ਮਿਲ ਕਰਕੇ ਪੁੱਛਦੇ ਹਨ।
ਫਿਰ ਬਚਨ ਉਪਹਾਸ ਕਹੋ।
ਉਹ ਪਿਆਰੇ ਦੇ ਬਚਨ ਕਿ ਇਹ ਲੋਭ ਜਿਹੜਾ ਹੈ ਇਹ ਜੇਠ ਬਣਿਆ ਹੋਇਆ, ਅਤੇ ਇਸੇ ਪ੍ਰਕਾਰ ਹੰਕਾਰ ਜਿਹੜਾ ਦਿਓਰ ਬਣਿਆ ਹੋਇਆ ਹੈ, ਆਸਾ ਕ੍ਰਿਸ਼ਨਾ ਦਰਾਣੀਆਂ ਜਠਾਣੀਆਂ ਹੈ, ਮਾਇਆ ਸੱਸ ਬਣੀ ਹੋਈ ਹੈ, ਈਸ਼ਵਰ ਜਿਹੜਾ ਹੈ ਅਗਿਆਨ ਹੈ, ਜਿਹੜਾ ਸਹੁਰਾ ਬਣਿਆ ਹੋਇਆ ਹੈ, ਇਹ ਆਸਰੀ ਸੰਪਦਾ ਦੀ ਸਮੱਗਰੀ ਦੀ ਨਿਵਰਤੀ ਜਦੋਂ ਹੋਈ ਤੇ ਉਸ ਵੇਲੇ ਸ਼ੁੱਧ ਮਾਇਆ ਨੇ ਜਿਹਨਾਂ ਅਨੇਕਾਂ ਬ੍ਰਹਿਮੰਡ ਪ੍ਰਮੇਸ਼ਰ ਦੀ ਸੱਤਾ ਲੈ ਕੇ ਬਣਾਏ ਹੈ, ਉਸ ਈਸ਼ਵਰ ਦੇ ਸੁਭਾਅ ਨੂੰ ਕਥਨ ਕਰੀ ਜਾਂਦਾ ਹੈ, ਸਾਖੀ ਰੂਪ ਦੇ ਸਰੂਪ ਨੂੰ ਕਥਨ ਕਰੀ ਜਾਂਦਾ ਹੈ, ਅਤੇ ਇਸੇ ਪ੍ਰਕਾਰ ਜੀਵ ਦੇ ਸਰੂਪ ਨੂੰ ਕਥਨ ਕਰੀ ਜਾਂਦਾ ਹੈ। ਇਉਂ ਪਿਆਰੇ ਦੇ ਬਚਨ ਉਪਰ ਨਿਕਟ ਸਮੀਪ ਵਰਤੀ ਜਿਹੜੇ ਹਨ, ਉਹਨਾਂ ਦੇ ਹਾਸੇ ਦੇ ਆਨੰਦ ਦੇ, ਜਿਵੇਂ ਖੜਾ ਹੁੰਦਾ ਈਸ਼ਵਰ ਦੀ ਜਿਵੇਂ ਪ੍ਰਾਪਤੀ ਹੁੰਦੀ ਹੈ, ਜਿਵੇਂ ਸਾਖੀ ਰੂਪ ਨੂੰ ਸਮਝੀਦਾ, ਜਿਵੇਂ ਚਿਦਾਭਾਸ ਨੂੰ ਸਮਝੀਦਾ ਹੈ, ਇਹ ਸਾਰੇ ਬਚਨ ਜਿਹੜੇ ਹਾਸੇ ਦੇ ਆਨੰਦ ਦੇ ਉਹ ਸਾਰੇ ਕਹਿ ਦਿੱਤੇ ਜੀ ਵਿਆਸੂਆਂ ਦੇ ਤਾਈ।
ਜੋ ਸੁਰਜਨ ਗ੍ਰਹਿ ਭੀਤਰ ਆਇਓ।
ਜਿਸ ਵੇਲੇ ਪੁੱਛਿਆ ਕਿ ਸੁਰਜਨ ਜੋ ਪਿਆਰਾ ਹੈ, ਸੁਰ ਸੇਠ ਤਾਈ ਨੂੰ ਜਨ ਪੈਦਾ ਕਰਨ ਵਾਲਾ ਦੇਵ ਪਰਮੇਸ਼ਵਰ ਹੈ, ਜੋ ਹੇ ਸਖੀ ਜਦੋਂ ਤੇਰੇ ਗ੍ਰਹਿ ਹਿਰਦੇ ਦੇ ਅੰਦਰ ਆ ਕੇ ਸਖਿਆਤ ਹੋਇਆ, ਪ੍ਰਗਟ ਹੋਇਆ ਵਾਹਿਗੁਰੂ,
ਤਬ ਮੁੱਖ ਕਾਜ ਲੱਜੋ।
ਉਹ ਆਨੰਦ ਕਿੰਨਾ ਕਾ ਜਿੱਥੇ ਜੀਵ ਤੇ ਈਸ਼ਵਰ ਦੀ ਏਕਤਾ ਹੈ, ਜਿਉਂ ਜਲ ਮੇ ਜਲ ਆਇ ਖਤਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਤਾਂ ਉਸ ਵੇਲੇ
ਤਬ ਮੁੱਖ ਕਾਜ ਲੱਜੋ।
ਉਸ ਵੇਲੇ ਜਿਹੜੀ ਸਹੇਲੀ ਹੈ ਜਿਹਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋਈ, ਬ੍ਰਹਮ ਗਿਆਨੀ ਮੁੱਖ ਨੂੰ ਕੱਜ ਕੇ ਲੱਜਿਆ ਨੂੰ ਪ੍ਰਾਪਤ ਹੋ ਗਏ, ਕਹਿਣ ਲੱਗੇ ਉਹ ਆਨੰਦ ਮੇਰੇ ਪਾਸੋਂ ਕਿਹਾ ਨਹੀਂ ਜਾਂਦਾ, ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਹ ਭਾਈ ਜੋ ਵਾਹਿਗੁਰੂ ਦੀ ਏਕਤਾ ਦਾ ਆਨੰਦ ਹੈ ਉਹ ਦੱਸਿਆ ਨਹੀਂ ਜਾ ਸਕਦਾ, ਆਪਣੇ ਮੁੱਖ ਨੂੰ ਅੰਤਾ ਕਰਨ ਨੂੰ ਕੱਜ ਕੇ ਉਸ ਵੇਲੇ ਪ੍ਰੇਮ ਰੂਪੀ ਵਸਤਰ ਦੇ ਨਾਲ ਲੱਜਿਆ ਨੂੰ ਪ੍ਰਾਪਤ ਹੋ ਗਈ। ਇਹ ਅਕਹਿ ਆਨੰਦ ਹੈ, ਉਹ ਕਸਮ ਨਹੀਂ ਕੀਤਾ ਜਾਂਦਾ, ਇਹ ਦ੍ਰਿਸ਼ਟਾਂਤ ਦਿੱਤਾ ਹੈ। ਇਸ ਤਰ੍ਹਾਂ ਇਹਨੂੰ ਦਾ ਦ੍ਰਿਸ਼ਟਾਂਤ ਸਮਝਣਾ।
ਜਿਉਂ ਕਣਕ ਕੁਠਾਰੀ ਚੜਿਓ।
ਫਿਰ ਆ ਬਜ਼ੁਰਗੀ ਜਿਵੇਂ ਕੁਠਾਰੀ ਦੇ ਉਦਾਲੇ ਤੁਕਾਂ ਪੜ੍ਹਦੇ ਰਹਿੰਦੇ ਸੀ, ਕੁਠਾਰੀ ਸੋਟੀ ਲੈ ਕੇ ਭੱਜਿਆ ਫਿਰਦਾ ਸੀ ਉਹਨਾਂ ਦੇ ਮਗਰ, ਸੋ ਨਾ ਪਠਾਰੀ ਨੂੰ ਪਤਾ ਨਾ ਭਜੰਗੀਆਂ ਨੂੰ ਪਤਾ ਵੀ ਅਰਥ ਕੀ ਹੈ। ਸੋ ਫਰਮਾਉਂਦੇ ਹਨ
ਜਿਉਂ ਕਣਕ ਕੁਠਾਰੀ ਚੜਿਓ।
ਜਿਸ ਪ੍ਰਕਾਰ ਕਹਿੰਦੇ ਕਣਕ ਨਾਮ ਹੈ ਸੋਨੇ ਦਾ ਤੇ ਕੁਠਾਰੀ ਨਾਮ ਹੈ ਕੁਠਾਰੀ ਚ, ਜਿਵੇਂ ਸੋਨਾ ਕੁਠਾਰੀ ਵੀ ਚਾੜ ਦਈਏ।
ਕਬਰੋ ਹੋਤ ਫਿਰੋ।
ਫਿਰ ਉਸ ਵੇਲੇ ਕਹਿੰਦੇ ਕਬਰੋ ਨਾ ਪੀਲੇ ਰੰਗ ਦਾ ਹੋਇਆ ਚੜਿਆ ਹੁੰਦਾ, ਪਤਲਾ ਹੋ ਕੇ ਸੋਨਾ ਕਬਰੋ ਜਿਵੇਂ ਕਮਲਾ ਫਿਰਦਾ ਹੁੰਦਾ ਹੈ, ਐ ਸੋਨਾ ਪਤਲਾ ਪੈ ਕੇ ਕੁਠਾਲੀ ਵਿਚ ਫਿਰਦਾ ਹੈ,
ਜਬ
ਸੁਹਾਗਾ ਪਾ ਕੇ ਓਹਦੀ ਮਹਿਲ ਨਿਵਰਤ ਕਰ ਲਈ ਦੀ ਹੈ।
ਜਬ ਤੇ ਸ਼ੁੱਧ ਭਏ ਹੈ ਬਾਰਾਂ, ਜਿਸ
ਵੇਲੇ ਉਹ ਬਾਰਾਂ ਬੰਨੀ ਦਾ ਸੋਨਾ ਸ਼ੁੱਧ ਹੋ ਜਾਂਦਾ ਹੈ,
ਤਬ ਤੇ ਥਾਨ ਥਿਰੋ
ਉਸ ਵੇਲੇ ਉਹ ਟਿਕਾਣੇ ਟਿਕ ਜਾਂਦਾ ਬਾਰੀ ਵੇਲੇ, ਫਿਰ ਉਹ ਪਤਲਾ ਹੋ ਕੇ ਕੁਠਾਲੀ ਚ ਤੁਰਿਆ ਨੀ ਫਿਰਦਾ, ਢਲ ਕੇ ਉਹ ਸਤਸੰਗ ਜੀ ਟਿਕ ਜਾਂਦਾ ਹੈ। ਇਸੇ ਪ੍ਰਕਾਰ
ਜਿਉ ਕਣਕ ਕੁਠਾਰੀ ਚੜੇ,
ਸੋਨੇ ਦੀ ਨਿਆਈ ਸ਼ੁੱਧ ਜਿਗਿਆਸੂ ਹੈ, ਜਿਹੜਾ ਪ੍ਰੇਮ ਰੂਪੀ ਕੁਠਾਲੀ ਚ ਚੜਿਆ ਹੋਇਆ ਤਪ ਦੀ ਅਗਨੀ ਦੇ ਸੇਕ ਦੇ ਨਾਲ,
ਕਬਰੋ ਹੋ ਤੇ ਫਿਰੋ
ਕਬਰੋ, ਜਿਸ ਪ੍ਰਕਾਰ ਪੀਲੇ ਰੰਗ ਦਾ ਆ ਸਰਦੋ ਰੰਗ ਜਰਦੋ ਨੈਣ ਤਰ, ਭਾਈ ਨੰਦ ਲਾਲ ਜੀ ਨੇ ਕਿਹਾ ਹੈ, ਸਾਹ ਠੰਡੇ ਆਉਣ ਲੱਗ ਜਾਂਦੇ ਹੈ ਅਤੇ ਪੀਲਾ ਰੰਗ ਪੈ ਜਾਂਦਾ ਹੈ, ਅਤੇ ਆ ਸਰਦੋ ਰੰਗ ਜਰਦੋ ਨੈਣ ਨੇਤਰ ਕਰ ਲੈਂਦੇ ਹਨ, ਤੇ ਕੰਮ ਖਾਂਦਾ ਹੈ ਕੰਮ ਬੋਲਦਾ ਹੈ, ਸੋਹਣਾ ਉਹਨਾਂ ਨੂੰ ਜਿਸ ਨੂੰ ਉਕਾ ਵਿਸਰ ਚੁੱਕਾ ਹੈ, ਤੇ ਬੇਸਬਰ ਹੁੰਦਾ ਬੇਖਿਆਲ ਹੁੰਦਾ, ਇੰਤਜ਼ਾਰੀ ਬੇਕਰਾਰੀ, ਇੰਤਜ਼ਾਰ ਬਣ ਰਹੇ ਨੀ ਹਰ ਵਕਤ ਕਿ ਕਦੋਂ ਮਿਲੇਗਾ, ਕਰਾਰ ਨੀ ਆਉਂਦਾ ਦਿਲ ਵਿੱਚ। ਇਹ 10 ਨਿਸ਼ਾਨੀਆਂ ਮਹਾਰਾਜ ਨੇ ਆਸ਼ਕਾਂ ਦੀਆਂ ਦੱਸੀਆਂ ਹਨ ਭਾਈ ਨੰਦ ਲਾਲ ਜੀ ਰਸਨਾ ਦੁਆਰਾ। ਇਸ ਪ੍ਰਕਾਰ ਕਮਲਿਆਂ ਦੀ ਨਿਹਾਈ, ਕਬੀਰ ਬਿਰੋ ਭਜੰਗੋ ਮਨ ਵਸੈ ਮੰਤ ਨਾ ਮਨ ਕੋਏ, ਰਾਮ ਵਿਯੋਗੀ ਨਾ ਜੀਐ ਜੀਐ ਤਾਂ ਬੌਰਾ ਹੋਏ, ਦੁਨੀਆਂ ਵੱਲੋਂ ਬੌਰਾ ਜਿਹਾ ਹੋ ਕੇ ਤੁਰਿਆ ਫਿਰਦਾ ਹੈ ਮਸਤ ਹੋ ਕੇ।
ਜਬ ਤੇ ਸ਼ੁੱਧ ਭਏ ਹੈ ਬਾਰਾਂ,
ਇਸ ਵੇਲੇ ਸਾਧ ਸੰਗਤ ਜੀ ਬਾਰਾਂ ਬੰਨੀ ਦਾ ਸੋਨਾ ਸ਼ੁੱਧ ਬਣ ਜਾਂਦਾ ਹੈ। ਇਸੇ ਪ੍ਰਕਾਰ ਜਦੋਂ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਮਨ ਤੇ ਬੁੱਧ, ਇਹਨਾਂ ਦੇ ਵਿਸ਼ਿਆਂ ਦੀ ਨਿਵਰਤੀ ਹੋ ਗਈ ਤੇ ਸ਼ੁੱਧ ਹੋ ਗਿਆ ਬਾਰਾਂ ਬੰਨੀ ਦਾ ਇਹ ਜੀਵਨ।
ਤਬ ਤੇ ਥਾਨ ਥਿਰੋ,
ਉਸ ਵੇਲੇ ਥਾਨ ਸਰੂਪ ਪਰਮੇਸ਼ਵਰ ਦਾ ਜੋ ਹੈ ਸੱਚੇ ਆਨੰਦ ਰੂਪ, ਉਹ ਜਿੱਥੇ ਰੋ ਟਿਕ ਗਿਆ, ਇਸਤਿਤ ਹੋ ਗਿਆ, ਜੰਮਣ ਮਰ ਤੋਂ ਰਹਿਤ ਹੋ ਗਿਆ, ਆਵਾਗਾਉਣ ਤੋਂ ਰਹਿਤ ਹੋ ਗਿਆ, ਸੰਕਲਪ ਕਲਪ ਸਾਰੇ ਮਿਟ ਗਏ, ਵਾਸ਼ਨਾ ਸਾਰੀ ਖੈ ਹੋ ਗਈ।
ਜੋ ਦਿਨ ਰਹਿਣ ਤਉ ਲਉ ਬਜੇ,
ਹੋਰ ਦ੍ਰਿਸ਼ਟਾਂਤ ਦਿੰਦੇ ਹਨ ਵਾਹਿਗੁਰੂ ਦੀ ਏਕਤਾ ਦਾ ਹਾਂਜੀ।
ਜੋ ਦਿਨ ਰਹਿਣ ਤਉ ਲਉ ਬਜੇ,
ਜਿੰਨਾ ਚਿਰ ਸਾਧ ਸੰਗਤ ਜੀ ਪਹਿਰੇਦਾਰ ਘਨਿਆਰ ਦੇ ਕੋਲੇ ਬੈਠਾ ਰਹਿੰਦਾ ਹੈ, ਉਹਨਾਂ ਚਿਰ ਰਾਤ ਦੇ ਵੀ ਘੰਟੇ ਵੱਜਦੇ ਰਹਿੰਦੇ ਆ, ਦਿਨ ਦੇ ਵੀ ਉਹਨੇ ਘੰਟੇ ਵੱਜਦੇ ਰਹਿੰਦੇ ਆ।
ਮੂਰਤ ਘੜੀ ਪਲੋ,
ਮੂਰਤ ਦੋ ਘੜੀਆਂ ਦਾ, ਇੱਕ ਘੜੀ ਦਾ, ਪਲ ਦਾ, ਸਾਰਾ ਖੜਕਾ ਕਰਦਾ ਰਹੇ, ਹੁਣ ਪਲ ਗੁਜ਼ਰ ਗਿਆ, ਹੁਣ ਘੜੀ ਵੱਜ ਗਈ ਹੈ, ਹੁਣ ਗਜ਼ਲ ਦੂਰੀ ਪੈਰ ਦੀ ਵੱਜ ਗਈ ਹੈ।
ਵਜਾਵਨ ਹਾਰੋ ਊਠ ਸਿਧਾਰਿਓ,
ਜਦੋਂ ਵਜਾਉਣ ਵਾਲਾ ਸਾਧ ਸਿੰਘ ਜੀ ਉੱਠ ਕੇ ਚਲਿਆ ਜਾਵੇ,
ਤਬ ਫਿਰ ਬਾਜ ਨਾ ਪਏ,
ਫਿਰ ਉਹ ਘੜਿਆਲ ਵਜਾਉਣ ਦਾ ਬਾਜਾ ਨਹੀਂ ਹੁੰਦਾ, ਆਵਾਜ਼ ਨਹੀਂ ਆਉਂਦੀ, ਘੜਿਆਲ ਵੀ ਉੱਥੇ ਪਈ ਰਹਿੰਦੀ, ਡੱਗਾ ਵੀ ਉੱਥੇ ਪਿਆ ਰਹਿੰਦਾ, ਆਵਾਜ਼ ਨਹੀਂ ਨਿਕਲਦੀ। ਇਸੇ ਪ੍ਰਕਾਰ
ਜੋ ਦਿਨ ਰਹਿਣ ਤਉ ਲਉ ਬਜੇ,
ਜਿੰਨਾ ਚਿਰ ਇਹ ਮਨ ਸਾਧ ਸੰਗਤ ਜੀ ਤਿੰਨਾਂ ਗੁਣਾਂ ਦੇ ਸਹਿਤ ਹੈ, ਉਹਨਾਂ ਚਿਰ ਇਹ ਵੱਜਦਾ ਰਹਿੰਦਾ, ਖੜਕਦਾ ਰਹਿੰਦਾ ਹੈ।
ਮੂਰਤ ਘੜੀ ਪਲੋ,
ਇਹ ਦੱਸਦਾ ਕਿ ਇਹਦੀ ਮੂਰਤ ਇੱਕ ਦੋ ਘੜੀਆਂ ਚਿਤ ਟਿਕ ਗਿਆ, ਇਹਦਾ ਇੱਕ ਘੜੀ ਟਿਕ ਗਿਆ ਹੈ, ਹੁਣ ਪਲਕ ਚ ਟੁੱਟ ਗਿਆ ਹੈ।
ਵਜਾਵਨ ਹਾਰੋ ਊਠ ਸਿਧਾਰਿਓ,
ਜਿਉ ਦਿਨ ਰਾਤ, ਹੁਣ ਇਹਦੀ ਦਿਨ ਦੀ ਸਮਾਧੀ ਲੱਗ ਗਈ ਹੈ, ਰਾਤ ਵੀ ਗੁਜ਼ਰ ਗਈ ਹੈ ਸਮਾਧੀ ਦੀ, ਇਸੇ ਪ੍ਰਕਾਰ ਇਹ ਰਾਤ ਇਹਨੂੰ ਅਵਿਦਿਆ ਦੀ ਰਾਤ ਹੈ, ਇਹਨੂੰ ਗਿਆਨ ਰੂਪੀ ਦਿਨ ਚੜਿਆ ਹੋਇਆ ਹੈ, ਇਹਦਾ ਪਲਕ ਚਿੱਤ ਜੁੜਦਾ ਹੈ, ਇਹਦਾ ਘੜੀ ਕ ਚਿੱਤ ਜੁੜਦਾ ਹੈ, ਇਹਦਾ ਮਨ ਹੁਣ ਸੰਸਾਰ ਦੇ ਜੰਮਣ ਮਰਨ ਦੀਆਂ ਘੜੀਆਂ ਨੂੰ ਬਤੀਤ ਕਰ ਚੁੱਕਾ ਹੈ, ਐ ਨਿਰਣੇ ਕਰਦਾ ਰਹਿੰਦਾ ਉਹਨਾਂ ਦਾ ਮਨ ਵਿਦਿਆ ਪੜ੍ਹ ਕੇ ਚਤਰਾਜ ਦੇ ਨਾਲ।
ਵਜਾਵਨ ਹਾਰੋ ਊਠ ਸਿਧਾਰਿਓ,
ਇਸ ਪ੍ਰਕਾਰ ਜਦੋਂ ਵਜਾਉਣ ਵਾਲਾ ਉੱਠ ਕਰਕੇ ਆਪਣੇ ਤੁਰਿਆ ਪਦ ਰੂਪੀ ਇਸ ਰੂਪ ਵਿੱਚ ਪਹੁੰਚ ਗਿਆ,
ਤਬ ਫਿਰ ਬਾਜ ਨਾ ਭਇਓ,
ਅਗਿਆਨ ਦੀ ਨਿਵਰਤੀ ਹੋ ਗਈ, ਫਿਰ ਮੈਂ ਤੂੰ ਦੀ ਆਵਾਜ਼ ਨਹੀਂ ਨਿਕਲੀ, ਉਸ ਵੇਲੇ ਮੈਂ ਤੇ ਤੂੰ ਸਾਰਾ ਭੁੱਲ ਗਿਆ ਹੈ, ਉਸ ਵੇਲੇ ਜੀਵ ਤੇ ਈਸ਼ਰ ਦਾ ਭੇਦ ਗਿਆਨ ਸਭ ਮਿਟ ਗਿਆ।
ਜੈਸੇ ਕੁੰਭ ਉਦਕ ਪੂਰ ਆਨੇ,
ਹੋਰ ਦ੍ਰਿਸ਼ਟਾਂਤ ਦਿੰਦੇ ਹਨ ਏਕਤਾ ਤੇ, ਕਹਿੰਦੇ ਜਿਵੇਂ ਉਦਕ ਪਾਣੀ ਦਾ ਘੜਾ ਭਰ ਕੇ ਲਿਆਂਦਾ ਕਿਸੇ ਨੇ ਖੂਹ ਦੇ ਵਿੱਚੋਂ, ਤਲਾਬ ਵਿੱਚੋਂ,
ਤਬ ਉਹ ਭਿੰਨ ਦ੍ਰਿਸ਼ਟ,
ਉਦੋਂ ਘੜਾ ਜਿਹੜਾ ਭਰਿਆ ਹੋਇਆ ਭਾਈ ਵੱਖਰਾ ਦਿਸਦਾ ਪਾਣੀ ਤੋਂ।
ਕਹੋ ਨਾਨਕ ਕੁੰਭ ਜਲੈ ਮਹਿ ਡਾਰਿਓ,
ਗੁਰੂ ਸਾਹਿਬ ਜੀ ਕਹਿੰਦੇ ਉਸੇ ਤਲਾਬ ਵਿੱਚ ਜਦੋਂ ਘੜੇ ਦੇ ਤਾਈ ਜਾ ਕੇ ਡਾਰ ਤਾਂ ਪਾ ਦਿੱਤਾ,
ਅੰਬ ਹੈ ਅੰਬ ਮਿਲੂ,
ਉਦੋਂ ਪਾਣੀ ਚ ਪਾਣੀ ਮਿਲ ਗਿਆ। ਇਸੇ ਪ੍ਰਕਾਰ ਸਾਧ ਸੰਗਤ ਜੀ,
ਜੈਸੇ ਕੁੰਭ ਉਦਕ ਪੂਰ ਆਨਿਓ,
ਤੇ ਘੜੇ ਦੀ ਨਿਆਈ ਪੰਜਾਂ ਤੱਤਾਂ ਦਾ ਸਰੀਰ ਹੈ, ਤੇ ਚੇਤਨ ਰੂਪੀ ਜਲ ਦੇ ਨਾਲ ਭਰ ਕੇ ਲਿਆਂਦਾ ਚਿਦਾ ਭਾਸ ਦੇ ਵਿੱਚ,
ਤਬ ਉਹ ਭਿੰਨ ਦ੍ਰਿਸ਼ਟ
ਵੱਖਰਾ ਦਿਸ ਰਿਹਾ, ਉਹਨਾਂ ਚਿਰ ਇਹ ਸਰੀਰ ਧਾਰੀ ਜੀਵ ਬਣਿਆ ਪ੍ਰਤੀਤ ਹੋ ਰਿਹਾ ਹੈ।
ਆਹ ਨਾਨਕ ਕੁੰਭ ਜਲੈ ਮਹਿੰਡਾਰਿਓ।
ਜਦੋਂ ਮਿਸਾਲ ਜੀ ਕਹਿੰਦੇ ਆ ਘੜੇ ਨੂੰ ਜੇ ਪਾਣੀ ਚ ਰੱਖ ਦਈਏ ਤੇ ਘੜਾ ਪਾਣੀ ਚ ਵੀ ਪਿਆ ਰਹਿੰਦਾ ਹੈ, ਪਾਣੀ ਘੜੇ ਦਾ ਵੀ ਤੇ ਤਲਾਅ ਦਾ ਵੀ ਇੱਕ ਹੁੰਦਾ। ਜੀਵਨ ਮੁਕਤ ਪੁਰਖ ਆ ਜਿਹੜੇ ਉਹ ਇਸ ਪ੍ਰਕਾਰ ਦੇ ਹੈ, ਜਿਵੇਂ ਘੜਾ ਭਰ ਕੇ ਹੀ ਪਾਣੀ ਵਿੱਚ ਹੀ ਰੱਖ ਛੱਡੀਏ ਤੇ ਉਹ ਵਾਹਿਗੁਰੂ ਵਿੱਚ ਲੀਨ ਰਹਿੰਦੇ ਹੈ, ਪਰ ਸਰੀਰ ਦੀਆਂ ਬੱਖੀਆਂ ਤੇ ਜਿਹੜੇ ਆਕਾਰ ਹੈ ਘੜੇ ਦੀਆਂ ਉਹ ਠਿਕਰੀਆਂ ਵਾਂਗੂ ਵੱਖਰੇ ਪ੍ਰਤੀਤ ਹੁੰਦੇ ਰਹਿੰਦੇ ਆ। ਅਤੇ ਜਿਸ ਵੇਲੇ ਉਸ ਘੜੇ ਨੂੰ
ਆਹ ਨਾਨਕ ਅੰਬ ਜਲੈ ਮਹਿੰਡਾਰਿਓ,
ਜਦੋਂ ਮਹਾਰਾਜ ਕਹਿੰਦੇ ਉਹ ਘੜਾ ਪਾਣੀ ਦਾ ਜਿਹੜਾ ਭਰਿਆ ਹੋਇਆ ਉਹ ਪਾਣੀ ਨੂੰ ਜਲ ਵਿੱਚ ਸੁੱਟ ਦਿੱਤਾ ਪਾਤਾ,
ਅੰਬੈ ਅੰਬ ਮਿਲੂ,
ਫਿਰ ਪਾਣੀ ਚ ਪਾਣੀ ਮਿਲ ਜਾਂਦਾ, ਵਧੇ ਮੁਕਤੀ ਹੈ। ਉਸ ਵੇਲੇ ਸਾਧ ਸੰਗਤ ਜੀ ਅਭੇਤਾ ਹੋ ਜਾਂਦੀ ਹੈ। ਜੀਵਨ ਮੁਕਤ ਤੇ ਵਧੇ ਮੁਕਤ ਚ ਵਸਿਸ਼ਠ ਜੀ ਨੇ ਇਹਨਾਂ ਨਿਰਣਾ ਕੀਤਾ, ਕਹਿੰਦੇ ਜਿਸ ਪ੍ਰਕਾਰ ਜਦੋਂ ਜੀਵਨ ਮੁਕਤ ਪੁਰਖ ਹੁੰਦਾ ਹੈ ਉਹਦਾ ਧੇਹ ਤਿਆਗ ਹੁੰਦਾ, ਦਿਲੋਂ ਕੁਛ ਨਹੀਂ ਕਰਦਾ, ਸਰੀਰ ਕਰਕੇ ਸਭ ਕੁਝ ਕਰਦਾ, ਬੋਲਦਾ, ਚੱਲਦਾ, ਕਿਰਿਆ ਕਰਦਾ ਹੈ, ਪਰ ਮਨ ਕਰਕੇ ਨਹੀਂ ਕੁਝ ਕਰਦਾ, ਮਨ ਕਰਕੇ ਅਸੰਗ ਰਹਿੰਦਾ ਹੈ। ਤੇ ਜਦੋਂ ਵਧੇ ਮੁਕਤ ਹੋ ਜਾਂਦਾ ਉਹ ਸਾਧ ਸੰਗਤ ਜੀ, ਫਿਰ ਸਰੀਰ ਕਰਕੇ ਵੀ ਕੁਛ ਨਹੀਂ ਹੁੰਦਾ, ਪਰ ਸਰੀਰ ਉਹਦਾ ਛੇਤੀ ਚੜ੍ਹਾਈ ਕਰ ਜਾਂਦਾ, ਬਾਹਲਾ ਚਿਰ ਨਹੀਂ ਰਹਿ ਸਕਦਾ, ਉਹ ਆਪਦੇ ਖਾਣ ਪੀਣ ਦਾ ਵੀ ਯਤਨ ਨਹੀਂ ਕਰ ਸਕਦਾ, ਕੋਈ ਖਵਾ ਦੇ ਤਾਂ ਖਾ ਲੈਂਦਾ ਭਾਵੇਂ, ਪਰ ਉਦੋਂ ਕਿਰਿਆ ਕੋਈ ਨਹੀਂ ਹੋ ਸਕਦੀ, ਐਡੀ ਮਸਤੀ ਉਹਦੇ ਅੰਦਰ ਹੋ ਜਾਂਦੀ ਹੈ। ਇਸ ਪ੍ਰਕਾਰ ਦੀ ਵਧੇ ਮੁਕਤੀ ਦੀ ਹਾਲਤ ਉਹਨਾਂ ਨੇ ਮੰਨੀ ਹੈ। ਇਹਦਾ ਨਾਂ ਨੇਹ ਤਿਆਗ ਹੈ, ਜਿਹੜਾ ਸਰੀਰ ਕਰਕੇ ਵੀ ਤਿਆਗ ਕਰ ਬੈਠਾ ਹੈ ਤੇ ਮਨ ਕਰਕੇ ਵੀ ਤਿਆਗ ਕਰ ਬੈਠਾ ਹੈ, ਅਵਸਥਾ ਦੋਹਾਂ ਦੀ ਇੱਕੋ ਜਿਹੀ ਹੈ। ਜੀਵਨ ਮੁਕਤ ਕਰਕੇ ਪਰਉਪਕਾਰ ਹੁੰਦੇ, ਜਿਵੇਂ ਮਹਾਂਪੁਰਖਾਂ ਨੇ ਸੰਤ ਮਸਤੂ ਵਾਲਿਆਂ ਨੇ ਕਿੰਨੀ ਸੇਵਾ ਕੀਤੀ, ਕਿੰਨੇ ਗੁਰਦੁਆਰੇ ਮਹਾਰਾਜ ਸਾਹਿਬ ਦੇ ਬਣਾਏ, ਕਿੰਨੇ ਕਾਲਜ ਬਣਾਏ, ਅਤਿਅੰਤ ਸੇਵਾ ਕੀਤੀ। ਇਸੇ ਪ੍ਰਕਾਰ ਮਹਾਂਪੁਰਖਾਂ ਜਿਨ੍ਹਾਂ ਨੇ ਬਾਬਾ ਗੁਰਮੁਖ ਸਿੰਘ ਜੀ ਅਤੇ ਬਾਬਾ ਸਾਧੂ ਸਿੰਘ ਜੀ, ਇਹਨਾਂ ਨੇ ਕਿੰਨੀ ਗੁਰਦੁਆਰਿਆਂ ਦੀ ਸੇਵਾ ਕੀਤੀ, ਬਾਬੇ ਸ਼ਾਮ ਸਿੰਘ ਦੇ ਤੋਂ ਵਰੋਂ ਸਾ ਕੇ। ਇਸ ਪ੍ਰਕਾਰ ਸਾਧ ਸੰਗਤ ਜੀ ਹੋਰ ਵੀ ਉਹਨਾਂ ਦੇ ਸੰਗੀ ਪ੍ਰੇਮੀ ਸੇਵਾ ਕਰ ਰਹੇ ਹਨ। ਇਸੇ ਪ੍ਰਕਾਰ ਮਹਾਂਪੁਰਖ ਜੋ ਵੀ ਸੰਸਾਰ ਦੇ ਅੰਦਰ ਹੁੰਦੇ ਹੈ ਉਹਨਾਂ ਕਰਕੇ ਜੀਵਨ ਮੁਕਤੀ ਦਾ ਸੰਤਾਂ ਨੇ ਇੱਕ ਹੀ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੜ੍ਹਾਈਆਂ ਭਿੰਡਰਾਂ ਵਾਲਿਆਂ ਨੇ ਅਤੇ 10 ਲੱਖ ਆਦਮੀ ਨੂੰ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਹੋ ਕੇ ਅੰਮ੍ਰਿਤਪਾਨ ਕਰਾਇਆ। 10,000 ਨੂੰ ਤਾਂ ਜਾ ਕੇ ਟਾਂਡੇ ਵਿੱਚ, ਜਿਹੜਾ ਟਾਂਡਵਾ ਗੁਜਰਾਤ ਸੀ, ਉੱਥੋਂ ਦੇ ਲਵਾਣੀਆਂ ਲੋਕਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ 23 ਘੰਟੇ ਅੰਮ੍ਰਿਤ ਪ੍ਰਚਾਰ ਹੁੰਦਾ ਰਿਹਾ, ਉਹਨਾਂ ਸਾਰਿਆਂ ਨੂੰ ਅੰਮ੍ਰਿਤ ਛਕਾਇਆ, ਇਉਂ ਬੜੇ ਭਾਰੀ ਜੋ। ਇਸੇ ਪ੍ਰਕਾਰ 1500 ਨੂੰ ਭਿੰਡਰੀ ਜਦੋਂ ਅਖੰਡ ਪਾਠ ਕੀਤੇ ਉਸ ਵੇਲੇ ਛਕਾਇਆ। ਇਸੇ ਪ੍ਰਕਾਰ ਸਾਧ ਸੰਗਤ ਜੀ ਸ੍ਰੀ ਮੁਕਤਸਰ ਸਾਹਿਬ ਵਿੱਚ ਜਦੋਂ ਮੋਰਚਾ ਲੱਗਾ ਸੀ 28 ਦਿਨ, ਮੋਰਚੇ ਦੀ ਸਮਾਪਤੀ ਤੋਂ ਬਾਅਦ 1500 ਨੂੰ ਉੱਥੇ ਖੰਡੇ ਦਾ ਅੰਮ੍ਰਿਤ ਛਕਾਇਆ, ਉਹ ਪੰਜਾਂ ਪਿਆਰਿਆਂ ਦੀ ਸੇਵਾ ਚ ਲੱਗ ਕੇ। ਇਸ ਪ੍ਰਕਾਰ ਬੇਅੰਤ ਸੇਵਾ ਮਹਾਂਪੁਰਖਾਂ ਨੇ ਕੀਤੀ। ਇਹ ਹੈ ਗੁਰਮੁਖਾਂ ਦੇ ਜੀਵਨ, ਇਉਂ ਜੀਵਨ ਮੁਕਤ ਕਰਕੇ ਬਹੁਤ ਜੀਆਂ ਦਾ ਭਲਾ ਹੁੰਦਾ ਰਹਿੰਦਾ, ਤਿਆਗ ਉਹਨਾਂ ਦਾ ਤੇ ਵਧੇ ਮੁਕਤ ਦਾ ਤੇ ਜੀਵਨ ਮੁਕਤ ਦਾ ਇੱਕੋ ਜਿਹਾ ਹੀ ਹੈ।
ਅੰਬੈ ਅੰਬ ਮਿਲੂ,
ਜਿਵੇਂ ਜਲ ਜਲ ਮਿਲ ਜਾਂਦਾ ਹੈ, ਵਾਹਿਗੁਰੂ ਦੀ ਜੋਤ ਚ ਮਿਲ ਜਾਂਦੇ ਹਨ।
ਸਾਰਗ ਮਹੱਲਾ ਪੰਜਵਾ, ਅਬ ਪੁੱਛੇ ਕਿਆ ਕਹਾ।
ਹੁਣ ਜੇ ਮਹਾਰਾਜ ਸਾਹਿਬ ਇਹ ਜੀਵ ਦੇ ਤਾਈ ਕਹਿੰਦੇ, ਹੇ ਜੀਵ ਤੂੰ ਕੋਈ ਵੀ ਚੰਗਾ ਕੰਮ ਨਹੀਂ ਕਰਦਾ, ਜੇ ਹੁਣੇ ਤੇਰੀ ਸਾਹ ਮੁੱਕ ਜਾਣ, ਜ਼ਿੰਦਗੀ ਮੁੱਕ ਜਾਵੇ, ਤੇ ਜਮ ਇਸੇ ਵੇਲੇ ਧਰ ਰਾਜਾ ਤੈਨੂੰ ਪੁੱਛ ਲਵੇ ਇਹੋ ਕੀ ਹੈ। ਜਿਵੇਂ ਮਹਾਰਾਜ ਨੇ ਕਿਹਾ ਹੈ ਦਸਮ ਪਾਤਸ਼ਾਹ ਦੇ ਬਚਨ ਹੈ, ਸਾਸ ਸਾਸ ਹਰਨਾਮ ਜਾ ਬਿਰਥਾ ਸਾਸ ਮਤ ਖੋਏ, ਕਿਆ ਜਾਣੋ ਜੇ ਅੰਤ ਕੋ ਇਹੀ ਸਵਾਸ ਮਤ ਹੋਏ। ਕੀ ਪਤਾ ਤੇਰਾ ਲਿਖਾਇਆ ਤੈਨੂੰ ਵੀ ਇਹੋ ਹੀ ਅਖੀਰੀ ਸਾਹ ਹੈ, ਮਰਨ ਨਾ ਮੂਰਤ ਪੁੱਛਿਆ ਪੁੱਛੀ ਫਿਰ ਨਾ ਵਾਰ, ਕਿਸੇ ਦੀ ਫਿਤਵਾਰ ਨਹੀਂ ਪੁੱਛੀ, ਇੱਕ ਨੀ ਲੱਗਿਆ ਇੱਕ ਲੱਗ ਚਲੇ, ਇੱਕ ਨੀ ਵਧੇ ਭਾਰ, ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ, ਲਸਕਰ ਸਣੇ ਦਮਾਮਿਆਂ ਛੁੱਟੇ ਬੰਕ ਦੁਆਰ, ਨਾਨਕ ਢੇਰੀ ਸ਼ਾਰ ਕੀ ਭੀ ਫਿਰ ਹੋਈ ਸ਼ਾਰ। ਇਸ ਪ੍ਰਕਾਰ ਸਾਧ ਸੰਗਤ ਜੀ
ਅਬ ਪੁੱਛੇ ਕਿਆ ਕਹਾ,
ਜੇ ਹੁਣੇ ਹੀ ਪੁੱਛ ਲਵੇ ਜਮ, ਅੰਤ ਦਾ ਵੇਲਾ ਆਵੇ ਵੀ ਤੈਂ ਕੀ ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਕੀ ਕਹੇਗਾ ਕੀ ਉੱਤਰ ਦੇਵੇਗਾ, ਕਿਹੜਿਆਂ ਕੰਮਾਂ ਚ ਫਸਿਆ ਹੋਇਆ ਹੈ।
ਲੈਨੋ ਨਾਮ ਅੰਮ੍ਰਿਤ ਰਸ ਨੀਕੋ,
ਲੈਣਾ ਚਾਹੀਦਾ ਸੀ ਤੈਨੂੰ ਅੰਮ੍ਰਿਤ ਪਰਮੇਸ਼ਰ ਨਾਮ ਦਾ ਰਸ, ਨੀਕਾ ਅੱਛਾ ਸੁੰਦਰ।
ਬਾਵਰ ਬਿਖ ਸਿਉ ਗਹਿ ਰਹਾ,
ਬਾਵਰਿਆ ਵਿਸ਼ਿਆਂ ਚ ਸ਼ਬਦ ਸਪਰਸ਼ ਰੂਪ ਰਸ ਗੰਧ ਵਿੱਚ ਇਹਨਾਂ ਦੀ ਗਹਿ ਪਕੜ ਵਿੱਚ ਗ੍ਰਹਿਣ ਕਰ ਰਹੇ ਹੈ, ਗਹਿ ਰਹਾ ਇਸ ਪਕੜ ਚ ਪਕੜਿਆ ਰਿਹਾ ਹੈ। ਬਾਵਰ ਬਿਖ ਸਿਉ,
ਬਾਵਰ ਬਿਖ ਸਿਉ ਗਹਿ ਰਹਾ,
ਵਿਸ਼ਿਆਂ ਦੇ ਸਾਥ ਇਹਦੀ ਗਹਿ ਪਕੜ ਵਿੱਚ ਆਪਣੇ ਆਪ ਨੂੰ ਗ੍ਰਹਿਣ ਕਰ ਰੱਖਿਆ ਹੈ, ਪਕੜੀ ਫਿਰਦਾ ਹੈ ਕਿ ਮੇਰੀ ਹੈ ਮਾਇਆ, ਮੇਰੇ ਹੈ ਪਦਾਰਥ।
ਰਹਾਉ ਦੁਲਭ ਜਨਮ ਚਿਰਮ ਕਾਲ ਪਾਇਓ।
ਬੜਾ ਕਠਿਨ ਲੱਭਣ ਵਾਲਾ ਜਨਮ ਸੀ ਤੈਨੂੰ, ਬੜੇ ਚਿਰ ਕਾਲ ਮਗਰੋਂ ਮਿਲਿਆ ਸੀ, 84 ਲੱਖ ਜੂਨ ਭੋਗ ਕੇ ਕਿਤੇ ਮਿਲਿਆ ਹੈ।
ਜਤ ਕੌਡੀ ਬਦਲਾ
ਮਿੱਤਰਾ, ਤੇਰਾ ਜਿਹੜਾ ਜਨਮ ਹੈ, ਜਿਵੇਂ ਕੌਡੀ ਸਾਧਨ ਇੱਕ ਨੇ ਕੌਡੀ ਦੇ ਬਦਲੇ ਆਪਦੀ ਗੋਦਲੀ ਚੋਂ ਲਾਲ ਠੱਗਾਂ ਦੇ ਹੱਥ ਦੇ ਦਿੱਤਾ ਸੀ, ਐ ਕੌਡੀ ਦੇ ਬਦਲੇ ਤੇਰਾ ਜਾ ਰਿਹਾ, ਮਾਇਆ ਰੂਪੀ ਕੌਡੀ ਦੇ ਬਦਲੇ ਮਨੁੱਖਾ ਜਨਮ ਜਿਹੜਾ ਹੀਰੇ ਲਾਲਾਂ ਨੂੰ ਹੀਰਾ ਲਾਲ ਅਮੋਲਕ ਹੈ ਧਾਰੀ, ਇਸ ਪ੍ਰਕਾਰ ਅਮੋਲਕ ਸੀ, ਇਸ ਕੌਡੀ ਮਾਇਆ ਦੇ ਬਦਲੇ ਇਹ ਕਾਮ ਕਰੋ ਠੱਗਾਂ ਨੂੰ ਤੇਰੀ ਇਹ ਦੇਹ ਰੂਪੀ ਗੋਦਲੀ ਨੂੰ ਦੇ ਵਿੱਚੋਂ ਜੀਵਨ ਰੂਪੀ ਲਾਲ ਕੱਢ ਲੈਣਾ ਹੈ, ਕਿਉਂ ਕੌਡੀ ਮਾਇਆ ਦੇ ਬਦਲੇ ਜਾ ਰਿਹਾ, ਗੁਜ਼ਰਦਾ ਜਾ ਰਿਹਾ ਹੈ।
ਕਾਥੂਰੀ ਕੋ ਗਾਹਕ ਆਇਓ।
ਜਿਵੇਂ ਕੋਈ ਆਦਮੀ ਕਸਤੂਰੀ ਦਾ ਗਾਹਕ ਬਣ ਕੇ ਆਇਆ ਹੋਵੇ, ਕਸੂਰੀ ਖਰੀਦਣ ਘਰ ਤੁਰ ਕੇ ਆਇਆ ਹੋਵੇ।
ਲਾਦਿਓ ਕਾਲਰ ਬਿਰਖ ਜਿਵਾ,
ਤੇ ਉਸ ਨੇ ਲੱਦ ਲਿਆ ਹੋਵੇ ਕਲਰ ਤੇ ਬਿਰਖ, ਬਿਰਸ਼ਾਂ ਦੇ ਤਾਈ ਕਿਹੜੇ ਬਿਰਸ਼ ਜਵਾਹ, ਜਵਾਹੇ ਦੇ ਬੂਟੇ ਲੱਦ ਲਏ ਹੋਣ ਬਿਰਖ ਬਾਇਲ ਦੇ ਉੱਤੇ, ਤੇ ਇਸੇ ਪ੍ਰਕਾਰ ਜਵਾਹੇ ਦੇ ਤਾਈ ਤੇ ਕਲਰ ਨੂੰ ਲੱਦ ਲਵੇ, ਜਿਵੇਂ ਕਲਰ ਦੇ ਬੂਟੇ ਕਲਰ ਦੇ ਤਾਈ ਇਸ ਨਾਲ ਪਾਪਾ ਰੂਪੀ ਦਾ ਕਲਰ ਲੱਦ ਲਿਆ ਹੈ, ਤੇ ਜਵਾਹੇ ਦੀ ਨਹੀਂ ਆਈ ਵਿਸ਼ਿਆਂ ਦੇ ਬੂਟੇ ਇਹ ਤਾਂ ਆਪਣੇ ਅੰਤਾ ਕਰਨ ਨੂੰ ਵੀ ਗੱਦੇ ਚ ਲੱਦ ਲਏ ਹਨ।
ਆਇਓ ਲਾਭ ਲਾਭਨ ਕਹਿ ਤਾਈ,
ਇਹ ਭਾਈ ਤੂੰ ਆਇਆ ਸੀ, ਕਲਰ ਨਸਰਦ ਕਪੁਣਾ ਤੇਰੇ ਅੰਦਰ ਹੈ, ਪਾਪਾ ਰੂਪੀ ਕਲਰ ਹੈ, ਸਕਾਮ ਕਰਮ ਰੂਪੀ ਕਲਰ ਨਦੀ ਫਿਰਦਾ ਹੈ, ਤੇ ਜਵਾਹੇ ਦੇ ਬਿਰਖ ਦੀ ਨੀ ਆਈ ਪਾਪ ਕਰਦਾ ਹੈ।
ਆਇਓ ਲਾਭ ਲਾਭਨ ਕਹਿ ਤਾਈ,
ਆਇਆ ਸੀ ਤੂੰ ਭਾਈ ਪਰਮਾਰਥ ਦੇ ਲਾਭ ਲੱਭਣ ਵਾਸਤੇ, ਪ੍ਰਾਪਤ ਕਰਨ ਵਾਸਤੇ ਸੰਸਾਰ ਵਿੱਚ।
ਮੋਹਨ ਠਾ ਗੌਰੀ ਸਿਉ ਉਲਝ ਪਹਾ,
ਮੋਹਣੀ ਹੈ ਨਾ ਪਰਮੇਸ਼ਰ ਦੀ, ਮੋਹਨ ਦੀ ਇਹ ਮੋਹਣੀ ਮਾਇਆ, ਇਹਦੀ ਠੱਗ ਬੂਟੀ ਚ ਸਬਦ ਸਪਸ਼ਟ ਦੀ ਠੱਗੀ ਹੈ, ਇਹਦੇ ਚ ਉਲਝ ਪਿਆ ਹੈ, ਫਸ ਗਿਆ ਹੈ।
ਕਾਚ ਬਾਦਰ ਲਾਲ ਖੋਈ ਹੈ,
ਕੋਈ ਆਦਮੀ ਸਾਧ ਸਿੰਘ ਜੀ ਕੱਚ ਦੇ ਬਦਲੇ, ਕੱਚ ਦੇ ਮਣਕੇ ਨੂੰ ਲਾਲ ਗੁਆਲੇ ਭਰਥਰੀ ਜੀ ਇੱਕ ਵਾਰੀ ਤੁਰੇ ਜਾਂਦੇ ਹੈ, ਕਿਸੇ ਦੀ ਪੀਕ ਸਾਧ ਸੰਗਤ ਦੀ ਕੀਤੀ ਸੀ, ਪਾਨ ਚੱਬ ਕੇ ਉਹ ਥੁੱਕ ਚਮਕਦਾ ਵੇਖ ਕੇ ਕਿਹਾ ਕਿ ਵੀ ਇਹ ਮੇਰਾ ਲਾਲ ਜਿਹਾ ਜਿਹਾ ਸੀ ਨਾ ਖਜ਼ਾਨੇ ਮੈਂ ਛੱਡ ਕੇ ਆਇਆ, ਕਿਸੇ ਗਰੀਬ ਨੂੰ ਦੇ ਦਿਆਂਗੇ। ਉਸ ਵੇਲੇ ਸਾਧ ਸੰਗਤ ਜੀ ਭਰਥਰੀ ਨੇ ਜਦੋਂ ਠੁੱਕ ਵਿੱਚ ਹੱਥ ਪਾਇਆ ਤੇ ਪੀਕ ਨਾਲ ਹੱਥ ਭਰ ਗਏ, ਕਹਿੰਦਾ ਦੇਖੋ ਰਤਨ ਜੱਟ ਮੰਦਰ ਛੱਡੇ ਤਜੇ ਅਰ ਸਖੀਆਂ ਨੂੰ ਕਿ ਸਾਜ ਇਹ ਮਨ ਧੋਖੇ ਲਾਲ ਕੇ ਪੀਕ ਉਸੇ ਭਰੇ ਹੱਥ, ਇਸ ਤਰ੍ਹਾਂ ਪੀਕ ਨਾਲ ਹੱਥ ਭਰ ਲਏ, ਇਸੇ ਪ੍ਰਕਾਰ ਕਹਿੰਦੇ ਹਨ।
ਕਾਚ ਬਾਦਰ ਲਾਲ ਖੋਈ ਹੈ,
ਕੱਚਾ ਕੱਚ ਵਿਸ਼ੇ ਹੈ ਜਿਹੜੇ ਇਹਨਾਂ ਦੇ ਬਦਲੇ ਲਾਲ ਪਰਮੇਸ਼ਰ ਦਾ ਪ੍ਰੇਮ ਨਾਮ ਖੋਈ ਹੈ ਗਵਾਈ ਬੈਠਾ ਹੈ।
ਫਿਰ ਇਹੋ ਅਵਸਰ ਕਦ ਲਾਹਾ,
ਫਿਰ ਇਹ ਅਵਸਰ ਸਮਾਂ ਤੈਨੂੰ ਕਦੋਂ ਲਵੇਗਾ, ਕਦੋਂ ਪ੍ਰਾਪਤ ਹੋਵੇਗਾ, ਫੇਰ ਨੀ ਹੱਥ ਆਉਣਾ।
ਸਗਲ ਪਰਾਧ ਏਕ ਗੁਣ ਨਾਹੀ,
ਬੇਨਤੀਆਂ ਕਰ ਜੇ ਭਾਗ ਚੰਗੇ ਇਹ ਮਾਰਿਆ, ਮੈਂ ਤਾਂ ਸਾਰੇ ਗੁਨਾਹਾਂ ਨੂੰ ਕਰਨ ਵਾਲਾ, ਮੇਰੇ ਚ ਇੱਕ ਵੀ ਗੁਣ ਨੀ ਹੈ।
ਠਾਕਰ ਛੋਡ ਹੈ ਦਾਸ ਭਜਾ,
ਦੇਖ ਠਾਕਰ ਅਕਾਲ ਪੁਰਖ ਨੂੰ ਛੱਡ ਕੇ ਦਾਸੀ ਮਾਇਆ ਦਾ ਭਜਨ ਕਰਦਾ, ਹਰ ਵਕਤ ਚੇਰੀ ਕੀ ਸੇਵਾ ਕਰੇ, ਠਾਕਰ ਨਹੀਂ ਦਿਸੈ।
ਆਈ ਮਾਸਟਰ ਜੜਵਤ ਕੀ ਨੇ ਆਈ,
ਅਤੇ ਦਾਸ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦਾ ਹੈ।
ਆਈ ਮਾਸਟਰ ਜੜਵਤ ਕੀ ਨੇ ਆਈ,
ਦਾਸ ਕਾਮ ਆਦਿਕ ਜਿਹੜੇ ਤੇਰੇ ਨੌਕਰ ਸੀ ਇੰਦਰੇ, ਉਹਨਾਂ ਦਾ ਸੇਵਨ ਕਰਦਾ ਰਹਿੰਦਾ ਹੈ।
ਆਈ ਮਾਸਟਰ ਜੜਵਤ ਕੀ ਨੇ ਆਈ,
ਜਿਸ ਵੇਲੇ ਮੌਤ ਆ ਗਈ ਭਾਈ, ਉਸ ਵੇਲੇ ਤੇਰੇ ਪਾਸੋਂ ਕੁਛ ਨਹੀਂ ਹੋਣਾ, ਮਾਸਟਰ ਦੜ ਵੱਟ ਜਾਏਗਾ ਉਸ ਵੇਲੇ। ਜੜ ਵੱਟ ਕੀ, ਜਿਵੇਂ ਜੜ ਪਸ਼ੂ ਜੜਤਾ ਵਾਲੇ ਹੁੰਦੇ ਹੈ, ਐ ਚੁੱਪ ਵੱਟ ਲਏਗਾ, ਸੁਣ ਹੋ ਜਾਏਗਾ, ਤੇਰੀ ਗਾਣੀ ਵਿਆਕਲ ਹੋ ਜੂ, ਬੋਲ ਕੇ ਦੱਸਿਆ ਨੀ ਜਾਣਾ ਮੈਨੂੰ ਕੀ ਤਕਲੀਫ ਹੈ।
ਜਿਉ ਤਸਕਰ ਦਰ ਸਾਨ
ਜੰਮ ਕੁੱਟਣਗੇ, ਜਿਵੇਂ ਚੋਰ ਨੂੰ ਸੰਨ ਦੇ ਦਰਵਾਜੇ ਦੇ ਉੱਤੇ ਆ ਕੇ ਕੁੱਟਦੇ ਹੈ, ਚੋਰ ਫੜਿਆ ਜਾਵੇ ਤਾਂ ਸੰਨ ਤੋਂ ਉਹਦੇ ਪੈਂਦੀਆਂ, ਇਵੇਂ ਭਾਈ ਤੇਰੇ ਤੇ ਪੈਣਗੀਆਂ। ਇਸੇ ਪ੍ਰਕਾਰ ਜਦੋਂ ਕਥਾ ਕੀਰਤਨ ਭਜਨ ਸਿਮਰਨ ਹੁੰਦਾ ਹੈ, ਉਦੋਂ ਤੈਨੂੰ ਜੜਤਾ ਆ ਜਾਂਦੀ, ਨੀਂਦ ਆ ਜਾਂਦੀ ਹੈ। ਸੋ ਉਸ ਵੇਲੇ ਜਿਵੇਂ ਪਸ਼ੂ ਹੁੰਦੇ ਹੈ ਜੜ, ਜਾਂ ਜਿਸ ਪ੍ਰਕਾਰ ਜੜ ਚੀਜ਼ਾਂ ਹੁੰਦੀਆਂ, ਇਸ ਪ੍ਰਕਾਰ ਦਾ ਤੇਰੇ ਅੰਦਰ ਜੜਤਾ ਹੀ ਆ ਜਾਂਦੀ ਹੈ, ਅਤਿਅੰਤ ਜੜ ਹੋ ਜਾਂਦਾ ਹੈ, ਤੋਂ ਸਰੀਰ ਦੀ ਕਿਰਿਆ ਕੋਈ ਨੀ ਤੈਨੂੰ ਫੁਰਦੀ।
ਜਿਉਂ ਤਸਕਰ ਦਰ ਸਾਨ,
ਜਿਸ ਪ੍ਰਕਾਰ ਭਾਈ ਚੋਰ ਸਨ ਦੇ ਦਰ ਵਿੱਚ ਫੜਿਆ ਜਾਵੇ, ਇਵੇਂ ਭਾਈ ਚੋਰ ਕਾਮ ਕਰੋ, ਤੈਨੂੰ ਇਸ ਜਿਹੜੀ ਹੋਮ ਹੈ ਇਹ ਦਰਬਾਰ ਸਾਨੂੰ ਹੈ, ਇਹ ਪਹਾੜ ਵਿੱਚ ਪਕੜ ਕੇ ਤੈਨੂੰ ਹੋਮੇ ਕਰਾ ਕੇ ਮਾਰੀ ਜਾਂਦੇ ਨਾਸ ਕਰੀ ਜਾਂਦੇ ਹਨ।
ਆਨ ਉਪਾਅ ਨਾ ਕੋਈ,
ਹੋਰ ਨੀ ਕੋਈ ਉਪਾਅ ਦਿਸਦਾ ਤੇਰੇ ਬਖਸ਼ਾਉਣ ਦਾ, ਤੇਰੇ ਕੁਦਰਤ ਦਾ।
ਹਰ ਦਾਸਾ ਸਰਣੀ ਪਰ ਰਹਾ,
ਭਾਈ ਮਹਾਰਾਜ ਜਿਹੜੇ ਸੇਵਕ ਹੈ ਹਰ ਰੋਜ਼ ਜੁੜੇ ਹੋਏ ਹੈ ਉਹਨਾਂ ਦੀ ਸ਼ਰਨ ਪਏ ਰਹੀਏ, ਇਹੋ ਹੀ ਉਪਾਅ, ਤੂੰ ਬਿਨਾਂ ਹੋਰ ਕੋਈ ਉਪਾਅ ਨਹੀਂ ਦਿਸਦਾ।
ਕਹੋ ਨਾਨਕ ਤਬ ਹੀ ਮਨ ਛੁੱਟੀ ਹੈ,
ਸਤਿਗੁਰੂ ਦੇਵ ਜੀ ਕਹਿੰਦੇ ਮਨਾ ਤਾਂ ਛੁਟਕਾਰਾ ਪਾਵੇਗਾ, ਮੁਕਤ ਹੋਵੇਗਾ।
ਜੋ ਸਗਲੇ ਔਗੁਣ ਮੇਟ ਧਰਹਾ,
ਜਦੋਂ ਸਾਰੇ ਔਗੁਣਾਂ ਨੂੰ ਮਿਟਾ ਕੇ ਰੱਖ ਦੇਵੇਗਾ ਤੇ ਸਾਧ ਸੰਗਤ ਵਾਲੇ ਗੁਣਾਂ ਨੂੰ ਧਾਰਨ ਕਰ ਲਵੇਗਾ ਤਾਂ ਛੁਟਕਾਰਾ ਹੋਊਗਾ, ਐਵੇਂ ਮੁਕਤ ਨਹੀਂ ਹੋਇਆ ਜਾਣਾ।
ਆਨ ਉਪਾਉ ਨਾ ਕੋ ਸੂਝੈ, ਹਰ ਦਾਸਾ ਸਰਣੀ ਪਰ ਰਹਾ, ਕਹੋ ਨਾਨਕ ਤਬ ਹੀ ਮਨ ਛੁੱਟੀ ਹੈ, ਜੋ ਸਗਲੇ ਔਗੁਣ ਮੇਟ ਧਰਾ। ਵਾਹਿਗੁਰੂ ਜੀ ਕਾ ਖਾਲਸਾ।
ਸਾਰਗ ਮਹੱਲਾ ਪੰਜਵਾ, ਮਾਈ ਧੀਰ ਰਹੀ ਪ੍ਰੈ ਬਹੁਤ ਵਿਰਾਗਿਓ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ।
ਕੱਲ ਸ਼ਬਦ ਵਿੱਚ ਸਤਿਗੁਰੂ ਜੀ ਨੇ ਪਰਮ ਕਿਰਪਾਲਤਾ ਕਰਕੇ ਸਾਧ ਸੰਗਤ ਜੀ ਪਿਛਲੀ ਤੋਂ ਕੁਝ ਫਰਮਾਇਆ ਸੀ, ਕਹੋ ਨਾਨਕ ਤਬ ਹੀ ਮਨ ਛੁੱਟੀ ਹੈ ਜੋ ਸਗਲੇ ਔਗੁਣ ਮੇੜ ਧਰ। ਹਾਂ, ਉਦੋਂ ਮਨਾਂ ਛੁਟਕਾਰਾ ਹੋ ਸਕਦਾ ਹੈ ਜਦੋਂ ਸਾਰਿਆਂ ਔਗੁਣਾਂ ਨੂੰ ਮੇਟ ਕੇ ਧਰਹਾਂ ਮੇਟ ਰੱਖੀਏ, ਛੱਡ ਦੇਈਏ ਸਾਰਿਆਂ ਨੂੰ ਮੇਟ ਰੱਖੀਏ, ਗੁਣਾਂ ਨੂੰ ਸਾਰਿਆਂ ਨੂੰ ਧਾਰਨ ਕਰੀਏ, ਔਗੁਣਾਂ ਨੂੰ ਸਾਰਿਆਂ ਨੂੰ ਤਿਆਗ ਦੇਈਏ ਤੇ ਫਿਰ ਛੁਟਕਾਰਾ ਹੋ ਸਕਦਾ ਹੈ। ਹੁਣ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਸਾਧਨ ਕਰਨ ਵਾਲੇ ਪ੍ਰੇਮੀ ਹਨ ਉਹਨਾਂ ਨੂੰ ਸਾਧਨਾ ਕਰਦਿਆਂ ਨੂੰ ਅਵਮਾਨ ਦੀ ਨਿਵਰਤੀ ਨਾ ਹੋਣੇ ਕਰਕੇ ਜਿਸ ਪ੍ਰਕਾਰ ਪਰਮੇਸ਼ਰ ਦੀ ਨਾ ਪ੍ਰਾਪਤੀ ਦਾ ਵਿਯੋਗ ਹੈ, ਉਹ ਇੱਕ ਬਿਰਹਣੀ ਇਸਤਰੀ ਦੇ ਰੂਪ ਅਲੰਕਾਰ ਦੁਆਰਾ ਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ।
ਸਾਰਗ ਮਹੱਲਾ ਪੰਜਵਾ, ਮਾਈ ਧੀਰ ਰਹੀ ਪ੍ਰੈ ਬਹੁਤ ਬਿਰਾਗਿਓ।
ਜਿਸ ਪ੍ਰਕਾਰ ਬਿਰਧ ਮਾਤਾ ਦੇ ਪਾਸ ਬੱਚੀ ਜਿਹੜੀ ਹੈ ਪਤੀ ਦੀ ਪ੍ਰਸੰਨਤਾ ਨਾ ਕਰ ਰਹੀ ਹੋਵੇ ਤੇ ਸਾਰੇ ਸ਼ਿੰਗਾਰਾਂ ਨੂੰ ਧਾਰ ਕਰਕੇ ਵੀ ਪਛਤਾਵਾ ਪੱਲੇ ਹੋਵੇ ਜਿਸ ਦੇ, ਉਹ ਬਿਰਧ ਮਾਤਾ ਦੇ ਪਾਸ ਆਪਣੀ ਫਰਿਆਦ ਕਰੇ। ਇਸੇ ਪ੍ਰਕਾਰ ਜਿਹੜੇ ਤੱਤਵੇਤੇ ਮਹਾਂਪੁਰਖਾਂ ਨੇ ਬ੍ਰਹਮ ਗਿਆਨੀ, ਉਹ ਬਿਰਧ ਮਾਤਾਓਂ ਦੀ ਨਿਆਈ ਹਨ, ਜਿਹੜੇ ਜਿਗਿਆਸੂ ਹਨਗੇ ਇਹ ਸਾਧ ਸੰਗਤ ਜੀ ਉਸ ਪਤੀ ਦੀ ਪ੍ਰਾਪਤੀ ਦੀ ਚਾਹਵਾਨ ਬੀਬੀਆਂ ਦੀ ਨਿਆਈ ਹਨ, ਜਿਸ ਨੂੰ ਸ਼ਾਂਤੀ ਨਹੀਂ ਆਉਂਦੀ ਪਤੀ ਦੇ ਦਰਸ਼ਨਾਂ ਤੋਂ ਬਿਨਾਂ, ਇਹ ਅਲੰਕਾਰ ਬਣਾ ਕੇ ਮਹਾਰਾਜ ਕਹਿੰਦੇ ਹਨ।
ਮਾਈ ਧੀਰ ਰਹੀ ਪ੍ਰੈ ਬਹੁਤ ਬਿਰਾਗਿਓ।
ਫਿਰ ਮਾਤਾ ਪਿਤਾ ਰੂਪ ਸੰਤ ਜਨੋ, ਹੁਣ ਸਾਡੇ ਚੋਂ ਧੀਰਜ ਰਹਿ ਗਈ ਤੇ ਕੁਛ ਚਿਰ ਧੀਰਜ ਕਰੀਏ, ਕੁਝ ਠਹਿਰੀਏ ਤੇ ਪਰਮੇਸ਼ਰ ਦੀ ਪ੍ਰਾਪਤੀ ਹੌਲੀ ਹੌਲੀ ਹੋ ਜਾਵੇਗੀ। ਇਹ ਧੀਰਜ ਰਹਿ ਚੁੱਕੀ ਹੈ, ਹੁਣ ਚਿੱਤ ਧੀਰਜ ਨਹੀਂ ਬਣਦਾ, ਟਿਕਦਾ ਨਹੀਂ ਹੈ।
ਬਹੁਤ ਵਿਰਾਗ
ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਸਾਨੂੰ ਬਹੁਤ ਵਿਰਾਗ ਲੱਗ ਗਿਆ ਹੈ ਕਿ ਕਦੋਂ ਮਹਾਰਾਜ ਸਾਹਿਬ ਦੇ ਤਾਂ ਹੀ ਪ੍ਰਾਪਤ ਹੋਈਏ, ਇੰਨਾ ਵਿਛੋੜੇ ਕਰਕੇ ਵਿਰਾਗ ਲੱਗਾ ਹੋਇਆ ਇੱਕ ਖਿਨ ਮਾਤਰ ਵੀ ਧੀਰਜ ਨਹੀਂ ਪਕੜਦੇ।
ਅਨੇਕ ਭਾਂਤ ਆਲੂਪ ਰੰਗ ਰੇ,
ਅਨੇਕ ਤਰ੍ਹਾਂ ਦੇ ਜਿਹੜੇ ਭੋਜਨ ਖਾਣੇ ਹੈ, ਅਨੇਕਾਂ ਰੰਗਾਂ ਰਾਜਗਾਂ ਨੂੰ ਜਿਹੜਾ ਵੇਖਣਾ ਹੈ, ਰੂਪ ਵਾਲੀਆਂ ਚੀਜ਼ਾਂ ਨੂੰ ਵੇਖਣਾ ਹੈ, ਸੋਹਣੀਆਂ ਫੁਲਵਾੜੀਆਂ ਨੂੰ ਵੇਖਣਾ ਹੈ, ਅਨੇਕ ਪ੍ਰਕਾਰ ਦੇ ਰੂਪ ਤਮਾਸ਼ੇ ਵੇਖਣੇ ਹੈ, ਅਨੇਕ ਪ੍ਰਕਾਰ ਦੇ ਸਰੀਰ ਦੇ ਰੂਪ ਬਾਣੇ ਬਣਾਉਣੇ ਹੈ, ਜਿਹੜੇ
ਰੁਚੈ ਨਾ ਲੱਗੇ
ਉਹਨਾਂ ਦੇ ਨਾਲ ਸਾਡੇ ਚਿੱਤ ਦੀ ਬਿਰਤੀ ਦੀ ਰੁਚੀ ਨਹੀਂ ਲੱਗਦੀ, ਚਾਹੁੰਦਾ ਨਹੀਂ ਸਾਡਾ ਚਿੱਤ ਕਿ ਅਨੇਕ ਤਰ੍ਹਾਂ ਦੇ ਭੋਜਨ ਹੀ ਖਾਈ ਜਾਈਏ, ਅਨੇਕ ਪ੍ਰਕਾਰ ਦੇ ਰੂਪ ਰੰਗ ਹੀ ਬਣਾਉਂਦੇ ਰਹੀਏ, ਕਦੇ ਕੋਈ ਭੇਖ ਬਣਾ ਲਿਆ, ਕਦੇ ਕੋਈ ਭੇਖ ਬਣਾ ਲਿਆ, ਅਨੇਕ ਪ੍ਰਕਾਰ ਦੇ ਕਦੇ ਭਗਵੇਂ ਰੰਗ ਲਏ, ਕਦੇ ਨੀਲੇ ਰੰਗ ਲਏ, ਕਦੇ ਚਿੱਟੇ ਬਣਾ ਲਏ। ਇਸ ਪ੍ਰਕਾਰ ਅਨੇਕਾਂ ਜਿਹੜੇ ਰੰਗ ਦੇਣੇ ਉੱਤੋਂ ਭੇਖ ਬਣਾਉਣਾ ਹੈ।
ਇਹਨ ਸਿਉਂ ਰੁਚੈ ਨਾ ਲਾਗੇ,
ਇਹਨਾਂ ਨਾਲ ਸਾਡੇ ਚਿੱਤ ਦੀ ਰੁਚੀ ਨਹੀਂ ਲੱਗਦੀ ਹੈ। ਅਣਕ ਭਾਂਤ ਅਨੇਕ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਦਾਰਥ ਪ੍ਰਾਪਤ ਕਰਨੇ ਹੈ, ਅਨੂਪ ਅਨੇਕ ਪ੍ਰਕਾਰ ਦੇ ਰੰਗ ਜਿਹੜੇ ਆਨੰਦ ਮਾਨਣੇ ਆ ਵਿਸ਼ਿਆਂ ਭੋਗਾਂ ਦੇ,
ਰੁਚੈ ਨਾ ਲਾਗੇ,
ਇਹਨਾਂ ਦੇ ਸਾਥ ਸਾਡੀ ਚਿੱਤ ਦੀ ਬਿਰਤੀ ਦੀ ਰੁਚਾ ਇੱਛਾ ਹੀ ਨਹੀਂ ਲੱਗੀ, ਚਾਹੁੰਦਾ ਹੀ ਨਹੀਂ ਚੇਤੇ ਇਹਨਾਂ ਪਦਾਰਥਾਂ ਨੂੰ ਵੇਖਣਾ ਤੇ ਭੋਗਣਾ।
ਰਹਾਉ
ਅਨੇਕ ਪ੍ਰਕਾਰ ਭਾਂਤ ਭਾਂਤ ਤਰ੍ਹਾਂ ਤਰ੍ਹਾਂ ਦੇ ਸ਼ਾਸਤਰਾਂ ਦੇ ਨਿਰਣੇ ਕਰਨੇ, ਸਾਖ ਈਸ਼ਰ ਜੀਵ ਅਨੀਸ਼ਰਵਾਦੀ ਹੈ, ਜੀਵ ਦੇ ਰੂਪ ਨੂੰ ਹੀ ਕਹਿੰਦਾ ਹੈ, ਨਿਆਇਕ ਇੱਕ ਦੇਸੀ ਈਸ਼ਰ ਨੂੰ ਹੀ ਕਹਿੰਦਾ ਹੈ ਅਤੇ ਵਸੇਕ ਕਾਲ ਨੂੰ ਹੀ ਕਸਮ ਕਰਦਾ ਹੈ। ਇਉਂ ਅਨੇਕ ਭਾਂਤਾਂ ਤਰ੍ਹਾਂ ਤਰ੍ਹਾਂ ਦੇ ਸ਼ਾਸਤਰ ਗਿਆਨ ਹੈ ਅਤੇ ਅਨੂਪ ਰੰਗ ਰੇ ਅਨਕ
ਅਨਕ ਭਾਂਤ ਅਨੂਪ ਰੰਗ
ਅਨੂਪ ਅਨੇਕ ਪ੍ਰਕਾਰ ਦੀ ਉਪਾਸ਼ਨਾ ਦੇ ਰੰਗ ਜਿਹੜੇ ਚਾੜਨੇ ਸ਼ਾਸਤਰਾਂ ਕਰਕੇ, ਵੀ ਸ਼ਿਵਾ ਦੀ ਉਪਾਸ਼ਨਾ ਕਰਨ ਵਾਲੇ ਜਿਹੜੇ ਪੁਰਖ ਆ ਉਹ ਧਤੂਰੇ ਦੇ ਪੱਤੇ ਲੈ ਕੇ ਤੇ ਬਿੱਲ ਪੱਤਰ ਦੇ ਨਾਲ ਪੂਜਨ ਕਰਨ ਤਾਂ ਪ੍ਰਸੰਨ ਹੁੰਦਾ ਹੈ, ਵਿਸ਼ਨੂੰ ਭਗਵਾਨ ਤੁਲਸੀ ਦੇ ਪੱਤਰਿਆਂ ਨਾਲ ਖੁਸ਼ ਹੁੰਦਾ ਹੈ, ਬ੍ਰਹਮਾ ਜਿਹੜਾ ਦੱਬ ਦੇ ਅਰਪਣ ਨਾਲ ਪ੍ਰਸੰਨ ਹੁੰਦਾ ਹੈ। ਅਨੇਕ ਪ੍ਰਕਾਰ ਦੇ ਜਿਹੜੇ ਅਨੂਪ ਰੰਗ ਰੇ ਉਮਾ ਤੋਂ ਰਹਿਤ ਅਨੇਕ ਪ੍ਰਕਾਰ ਦੇ ਰੰਗਾਂ ਰੰਗਾਂ ਦੀ ਜਿਹੜੀ ਨਾਨਾ ਉਪਾਸ਼ਨਾ ਕਰਨੀਆਂ ਹਨ।
ਇਨ ਸਿਉਂ ਰੁਚੈ ਨਾ ਲਾਗੇ,
ਸਾਡੇ ਚਿੱਤ ਦੀ ਬਿਰਤੀ ਦੀ ਰੁਚੀ ਇਹਨਾਂ ਦੇ ਨਾਲ ਨਹੀਂ ਲੱਗਦੀ ਹੈ। ਅਸੀਂ ਮਹਾਰਾਜ ਸਾਹਿਬ ਦੇ ਦਰਸ਼ਨਾਂ ਦੇ ਪਿਆਸੇ ਹਾਂ।
ਰਹਾਉ ਨਿਸ ਬਾਸੁਰ ਪ੍ਰੈ ਪ੍ਰੈ ਮੁਖ ਤੀਰੋ,
ਅਸੀਂ ਤਾਂ ਰਾਤ ਵੀ ਦਿਨੇ ਹੇ ਮੇਰੇ ਪਿਆਰੇ ਅਕਾਲ ਪੁਰਖ, ਜਿਵੇਂ ਪ੍ਰਿਉ ਪ੍ਰਿਉ ਸ਼ਬਦ ਬੰਬੀਹਾ ਉਚਾਰਦਾ ਹੈ, ਇਉਂ ਸਾਡਾ ਚਿੱਤ ਰੂਪੀ ਬੰਬੀਹਾ ਹੇ ਮੇਰੇ ਪ੍ਰੈ ਪਿਆਰੇ, ਹੇ ਮੇਰੇ ਪ੍ਰੈ ਪਤੀ ਪਿਆਰੇ, ਇਉਂ ਉਚਾਰਦੇ ਹਾਂ ਅੰਤਾ ਕਰਨੀ ਮੁਖ ਦੁਆਰਾ।
ਨੀਂਦ ਪਲਕ ਨਹੀਂ ਜਾਗੇ,
ਸਾਨੂੰ ਨੀਂਦ ਪ੍ਰਤੱਖ ਨਹੀਂ ਆਉਂਦੀ ਹੈ, ਪਲਕ ਵੀ ਨਹੀਂ ਲੱਗਦੀ ਅੱਖਾਂ ਦੀ, ਪਲਕ ਵਿਛਾਈ ਦੇ ਉੱਤੇ ਨੀਂਦ ਨਹੀਂ ਆਉਂਦੀ ਪਿਆ ਹੋਇਆਂ ਦੇ, ਪਲਕ ਅੱਖ ਦੀ ਪਲਕ ਨਹੀਂ ਲੱਗਦੀ ਹੈ ਤੇ ਜਾਗਿਓ ਜਾਗਦਿਆਂ ਦੀ ਸਾਰੀ ਰਾਤ ਗੁਜ਼ਰਦੀ ਹੈ। ਇਸ ਪ੍ਰਕਾਰ ਦੀ ਸਾਡੀ ਹਾਲਤ ਹੈ, ਨੀਂਦ ਪਲਕ ਨਹੀਂ ਜਾਗਿਓ, ਪਲਕ ਮਾਤਰ ਵੀ ਸ਼ਾਂਤੀ ਰੂਪ ਨੀਂਦ ਨਹੀਂ ਪ੍ਰਾਪਤ ਹੁੰਦੀ, ਵਿਛੋੜੇ ਚ ਜਾਗਦਿਆਂ ਦਾ ਹੀ ਸਮਾਂ ਗੁਜ਼ਰਦਾ ਹੈ, ਪਲਕ ਮਾਤਰ ਸਮਾਧੀ ਰੂਪ ਨੀਂਦ ਨਹੀਂ ਪ੍ਰਾਪਤ ਹੁੰਦੀ ਤੇ ਜਾਗਿਓ ਮਹਾਰਾਜ ਸਾਹਿਬ ਦੇ ਦਰਸ਼ਨਾਂ ਦੇ ਪਿਆਸੇ ਜਾਗਦੇ ਹੀ ਰਹਿੰਦੇ ਹਾਂ ਹਰ ਵਕਤ। ਮਨ ਹੁਣ ਜਾਗ ਪਿਆ ਹੈ, ਵਿਦਿਆ ਰੂਪ ਨੀਂਦ ਪਲਕ ਮਾਤਰ ਵੀ ਨਹੀਂ ਆਉਂਦੀ ਹੈ।
ਹਾਰ ਕੱਜਰ ਬਸਤਰ ਅਨਕ ਸੀਗਾਰ ਰੇ,
ਜਿਹੜੇ ਨੇ ਇੱਕ ਪ੍ਰਕਾਰ ਦੇ ਹਾਰ ਪਾਉਣੇ, ਹਰ ਹਰ ਕਰਨਾ ਜਾਪ ਰੂਪ ਤੇ ਕੱਜਰ ਸੁਰਮਾ ਪਾਉਣਾ ਹੈ ਜਿਹੜਾ, ਇਸੇ ਪ੍ਰਕਾਰ ਹਾਰ ਹਰ ਹਰ ਉੱਤੋਂ ਬਣਾਉਟੀ ਕਰਨਾ, ਹਰ ਹਰ ਨਿਤ ਕਰੇ ਸਨਾ ਕਹਿਆ ਕੁਛ ਨਾ ਜਾਣੀ, ਅੰਦਰ ਦ੍ਰਿੜਤਾ ਨਾ ਹੋਣੀ, ਮੂੰਹੋਂ ਹਰ ਹਾਰ ਹਰ ਹਰ ਇਹ ਕਰੀ ਜਾਣਾ ਇਹ ਹਾਰ, ਤੇ ਕੱਜਲ ਜਿਹੜਾ ਹੈ ਸੁਰਮਾ ਪਾਉਣਾ, ਸੁਰਮਾ ਕਿਹੜਾ ਹੈ ਤ੍ਰਾਟਕ ਸਾਧ ਲੈਣਾ, ਤ੍ਰਾਟਕ ਨਾਲ ਕਿਸੇ ਆਦਮੀ ਨੂੰ ਜਿਹਦੇ ਨਿਗਾਹ ਪਾਈਏ, ਤ੍ਰਾਟਕ ਜਿਹਦਾ ਸਾਧਿਆ ਹੋਵੇ ਉਹ ਆਦਮੀ ਜਿਹੜਾ ਕਮਜ਼ੋਰ ਸੁਰਤ ਵਾਲਾ ਹੈ ਉਹਦੇ ਤੇ ਉਹ ਗੱਲ ਪੈ ਜਾਂਦੀ ਉਹਦੀ ਨਿਗਾਹ, ਉਹ ਨਿਗਾਹ ਪੈਣ ਤੋਂ ਆਪਣੀ ਇੱਛਾ ਨਾਲ ਉਹਨੂੰ ਮਨਾ ਲੈਂਦਾ ਹੈ। ਇਸ ਪ੍ਰਕਾਰ ਦਾ ਜਿਹੜਾ ਤ੍ਰਾਟਕ ਸਾਧ ਕੇ ਕੱਜਲ ਪਾਉਣਾ ਹੈ ਜਾਂ ਸ਼ਾਸਤਰ ਗਿਆਨ ਰੂਪੀ ਜਿਹੜਾ ਕੱਜਲ ਪਾਉਣਾ ਹੈ,
ਬਸਤਰ
ਕੱਜਰ
ਬਸਤਰ
ਬਸਤਰ ਸਾਧਨ ਕਰਨੇ ਜਿਹੜੇ ਵਿਰਾਗ ਵੇ ਕਾਦਕ ਦਿਖਾਵੇ ਦੇ, ਜਾਂ ਬਸਤਰ ਇੰਦਰੀਆਂ ਦਾ ਦਮਨ ਜਿਹੜਾ ਕਰਨਾ ਵਸ ਕਰਨਾ ਹੈ, ਇਹ ਬਸਤਰ ਹਨ।
ਅਨਕ ਸੀਗਾਰ ਰੇ,
ਅਨੇਕ ਪ੍ਰਕਾਰ ਦੇ ਆਸਣ ਲਾ ਜਾਣੇ, ਪ੍ਰਾਣਾਯਾਮ ਸਿੱਖ ਲੈਣਾ ਤੇ ਇਸੇ ਪ੍ਰਕਾਰ ਦਸਵੇਂ ਦੁਆਰ ਵਿਚ ਪ੍ਰਾਣਾ ਨੂੰ ਚੜਾ ਲੈਣਾ, ਇਹ ਜਿਹੜੇ ਸ਼ਿੰਗਾਰ ਹੈਗੇ ਰਿਧੀਆਂ ਸਿੱਧੀਆਂ ਦੇ ਸਹਿਤ ਹੋ ਕੇ, ਕਦੇ ਆਪਦੇ ਸਰੀਰ ਚੋਂ ਚੰਨਣ ਵਰਗੀ ਮਹਿਕ ਹੀ ਵਿਖਾ ਦੇਣੀ, ਕਦੇ ਘੋਰ ਪੁਣਾ ਹੀ ਦਿਖਾ ਦੇਣਾ, ਅਨੇਕ ਪ੍ਰਕਾਰ ਦੇ ਜਿਹੜੇ ਸ਼ਿੰਗਾਰ ਹਨ ਇਸ ਪ੍ਰਕਾਰ ਸਾਧਨਾ ਦੇ।
ਬਿਨ ਪਿਰ ਸਭ ਬਿਖ ਲਾਗੇ,
ਬਿਨਾਂ ਪਤੀ ਅਕਾਲ ਪੁਰਖ ਦੀ ਪ੍ਰਾਪਤੀ ਤੋਂ ਸਾਰੇ ਜ਼ਹਿਰ ਵਾਂਗੂ ਲੱਗਦੇ ਹਨ, ਦੁਖਦਾਇਕ ਹੀ ਹਨ।
ਪੁੱਛੋ ਪੁੱਛੋ ਦੀਨ ਪਹਾਂਤਕਾਰ,
ਮੈਂ ਗਰੀਬ ਜਿਸ ਪ੍ਰਕਾਰ ਪੁੱਛਦੇ ਹੁੰਦੇ ਹਨ, ਇਸ ਪ੍ਰਕਾਰ ਹੇ ਸਖੀ ਵਾਹਿਗੁਰੂ ਦੀ ਪ੍ਰਾਪਤੀ ਦੀ ਪੁੱਛ ਨੂੰ ਪੁੱਛਦੀ ਹਾਂ। ਦੀਨ ਗਰੀਬਾਂ ਦੀ ਭਾਨ ਤਰ੍ਹਾਂ ਆਪਣੇ ਆਪ ਨੂੰ ਕਰਕੇ ਬਣਾ
ਕੇ
ਕੋਈ ਮੈਨੂੰ ਕਹਿ ਦੇਵੇ ਪਿਆਰੇ ਦਸਾਂਗਿਓ ਨਾ ਸੰਦੇਸ਼ਾ, ਕੋਈ ਮੇਰੇ ਪਿਆਰੇ ਦਾ ਸੁਨੇਹਾ ਮੈਨੂੰ ਦੇ ਦੇਵੇ, ਦੇਸਾਂਗਿਓ ਕਿਹੜੇ ਦੇਸ਼ ਗਿਆ ਹੋਇਆ ਉਹ ਪ੍ਰਾਪਤ ਹੁੰਦਾ ਹੈ, ਦੇਸਾਂਗਿਓ ਕਿਸ ਦੇਸ਼ ਅੱਗੇ ਆ ਰਿਹਾ ਹੈ, ਕਿਸ ਹਿਰਦੇ ਰੂਪੀ ਦੇਸ਼ ਵਿਚ ਉਹ ਪ੍ਰਾਪਤ ਹੋ ਰਿਹਾ, ਕੋਈ ਇਹੋ ਜਿਹਾ ਮੈਨੂੰ ਸੁਨੇਹਾ ਦੇ ਦੇਵੇ। ਕੋਈ ਕਹੇ ਫਿਰ ਦੇਸਾਂਗੇ ਉਹ ਕਿਹੜੇ ਦੇਸ਼ ਚ ਗਿਆ, ਮੈਨੂੰ ਆਸ ਸਖਿਆਤ ਹੋਇਆ ਹੋਇਆ ਉਹ ਦੱਸ ਦਸਾਂਗ ਸੁਨੇਹਾ ਦੇ ਦਿਓ ਮੈਨੂੰ, ਜਿਸ ਸੰਗਤ ਕਰਕੇ ਜਿਸ ਸੁਨੇਹੇ ਦੇ ਨਾਲ ਅਸੀਂ ਪ੍ਰਾਪਤ ਹੋ ਸਕੀਏ।
ਸਭ ਮਨ ਤਨ ਅਰਪੋ
ਸਖੀ ਜੇ ਤੈਨੂੰ ਦੱਸ ਦੀਏ ਕੀ ਦੇਵੇਗੀ, ਤੂੰ ਹੀ ਦੇ ਮੈਂ ਆਪਣਾ ਹਿਰਦਾ ਵੀ ਇਹ ਸੰਤ ਜਨੋ ਭੇਟਾ ਕਰ ਦਿਆਂਗੀ, ਅਤੇ
ਸਭ ਮਨ ਤਨ ਅਰਪੋ
ਆਪਣੇ ਸਾਰੇ ਮਨ ਦੇ ਜਿਹੜੇ ਸੰਸਕਾਰ ਹੈ ਇਹ ਵੀ ਭੇਟਾ ਕਰ ਦਿਆਂਗੀ, ਮਨ ਵੀ ਭੇਟਾ, ਮਨ ਦੀ ਮਤ ਜਿਹੜੀ ਛੱਡਣੀ ਹੈ ਇਹ ਮਨ ਭੇਟਾ ਕਰਨਾ ਹੈ, ਤਨ ਸਿਆ ਚਰਪ ਦਿਆਂਗੇ,
ਇਸ ਚਰਨ ਪਰ ਰੱਖਿਓ
ਉਹਨਾਂ ਪਿਆਰਿਆਂ ਦੇ ਚਰਨਾਂ ਦੇ ਉੱਪਰ ਸਿਰ ਨੂੰ ਰੱਖਣਾ ਕਰਾਂਗੇ, ਆਪਣਾ ਸਿਰ ਵੀ ਨਹੀਂ ਮੰਨਾਂਗੇ,
ਚਰਨ
ਹੰਕਾਰ ਛੱਡ ਕੇ ਉਹਨਾਂ ਦੇ ਚਰਨਾਂ ਦੀ ਧੂੜ ਬਣਾਂਗੇ,
ਚਰਨ ਬੰਦਨਾ ਅਮੂਲ ਦਾਸ ਰੂਪ
ਅਤੇ ਚਰਨਾਂ ਤੇ ਨਮਸਕਾਰ ਹੀ ਕਰਦੇ ਰਹਾਂਗੇ, ਬਿਨਾਂ ਮੁੱਲ ਤੋਂ ਬੈ ਖਰੀਦ ਬਣੇ ਤੋਂ ਬਗੈਰ ਹੀ ਅਮੋਲ ਕੀ ਬਿਨਾਂ ਪੈਸਾ ਟਕਾ ਲਏ ਤੋਂ ਬਗੈਰ ਸੇਵਕ ਬਣੇ ਰਹਾਂਗੇ।
ਦਿਉ ਸਾਧ ਸੰਗਤ ਅਰਦਾਗਿਓ
ਇਹ ਸਾਧ ਸੰਗਤ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਦਿਓ ਸਾਨੂੰ, ਇਹ ਅਰਦਾਗਿਓ ਨਾ ਅਰਦਾਸ ਹੈ ਸਾਡੀ, ਸਾਡੀ ਅਰਦਾਸ ਹੈ ਮਹਾਰਾਜ ਸਾਧ ਸੰਗਤ ਦੁਆਰਾ ਸਾਨੂੰ ਪਰਮੇਸ਼ਰ ਦੇ ਦਰਸ਼ਨ ਦਿਓ, ਪ੍ਰਕਾਸ਼ ਰੂਪ ਦੇ ਦਰਸ਼ਨ ਦੇ ਦਿਓ। ਸਾਧ ਸੰਗਤ ਅਰਦਾਗਿਓ ਸਾਧ ਸੰਗਤ ਕੈਸੀ ਹੈ, ਅਰ ਜਿਹੜੇ ਦੁਸ਼ਮਣ ਹੈ ਨਾ ਕਾਮ ਕਰੋ ਲੋਭ ਮੋਹੰਕਾਰ ਉਹਨਾਂ ਨੂੰ ਦਾਗਣ ਵਾਲੀ ਹੈ, ਸੌਂਦਮ ਸਾਧਨਾ ਦੇ ਨਾਲ ਨਾਸ ਕਰਨ ਵਾਲੀ ਹੈ, ਐਸੀ ਸਾਡੀ ਅਰਦਾਸ ਹੈ। ਹੇ ਮਹਾਰਾਜ ਐਸੀ ਸਾਧ ਸੰਗਤ ਦਿਓ ਜਿਨ੍ਹਾਂ ਚ ਵਿਕਾਰ ਸਾਰੇ ਦਾਗੇ ਜਾਣ, ਕਲੰਕੇ ਜਾਣ, ਨਾਸ ਹੋ ਜਾਣ।
ਕਰੋ ਕਿਰਪਾ ਮੋਹਿ ਪ੍ਰਭੂ ਮਿਲਾਵ ਹੋ
ਫਿਰ ਕਿਰਪਾ ਕਰਕੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਲ ਦਿਓ।
ਨਿਮਖ ਦਰਸ ਪੀਖਾ ਗਿਓ
ਫਿਰ ਸੰਤੋ ਜਿਵੇਂ ਤੁਸੀਂ ਨਿਮਖ ਨਿਮਖ ਮਾਤਰ ਦਰਸ਼ਨ ਕਰਦੇ ਹੋ, ਇਹ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਇੱਕ ਵਾਰੀ ਦਰਸ਼ਨ ਪੀਖਾਂਗਿਓ ਵਿਖਾ ਦਿਓ ਮੇਰੇ ਤਾਈ, ਉਸ ਜੋ ਗਿਆ ਹੋਇਆ ਆਸ ਖਿਆਤ ਹੋਇਆ ਪਰਮੇਸ਼ਵਰ ਉਹਦੇ ਤਾਈ ਪ੍ਰਾਪ ਸਖਿਆਤ ਕਰਕੇ ਮੈਨੂੰ ਨਿਖ ਮਾਤਰ ਦਰਸ਼ਨ ਕਰਾ ਦਿਓ, ਕਿਉਂਕਿ ਇੱਕ ਵਾਰ ਹੋਏ ਦਰਸ਼ਨ ਜਾਂ ਕੋ ਦੇਖਣ ਯੋਗ ਰਹੇ ਪੁੰਨਾ ਕੋ, ਇੱਕ ਵਾਰੀ ਜਿਹਨੂੰ ਦੀਦਾਰ ਹੋ ਜਾਂਦਾ ਫਿਰ ਹੋਰ ਦੇਖਣ ਦੀ ਚੀਜ਼ ਨੀ ਭੁੱਖ ਨੀ ਰਹਿ ਜਾਂਦੀ ਹੈ।
ਦ੍ਰਿਸ਼ਟ ਭਈ ਤਬ ਭੀਤਰ ਆਇਓ
ਜਦੋਂ ਇਹ ਸਤਿਗੁਰੂ ਜੀ ਦੇ ਅੱਗੇ ਬੇਨਤੀਆਂ ਕੀਤੀਆਂ, ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ, ਨਾਨਕ ਨਜ਼ਰੀ ਨਜ਼ਰ ਨੇ ਹਾਲ ਮਾਰਨ ਕੀਤਾ।
ਦ੍ਰਿਸ਼ਟ ਭਈ ਤਬ ਭੀਤਰ ਆਇਓ
ਜਦੋਂ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਹੋਈ, ਫਿਰ ਮਾਰਨ ਦਿਵ ਦ੍ਰਿਸ਼ਟੀ ਸਾਨੂੰ ਦੇ ਦਿੱਤੀ, ਬ੍ਰਹਮ ਗਿਆਨ ਵਾਲੀ ਦ੍ਰਿਸ਼ਟੀ ਜਦੋਂ ਹੋ ਗਈ ਉਸ ਵੇਲੇ ਪੀਤਰਾ ਅੰਤਾ ਕਰਨ ਦੇ ਅੰਦਰ ਆ ਕੇ ਸੁਖਿਆਤ ਹੋ ਗਿਆ।
ਮੇਰਾ ਮਨ ਅਨਦਨ ਸੀਤਲਾ ਗਿਓ
ਸਾਡਾ ਮਨ ਹੋ ਰਾਤ ਦਿਨ ਸ਼ਾਂਤੀ ਨੂੰ ਪ੍ਰਾਪਤ ਹੋ ਗਿਆ, ਸੀਤਲਤਾ ਚ ਆ ਗਿਆ ਹੈ, ਕਦੇ ਤਪਸ਼ ਨੀ ਹੁਣ ਮਨ ਚ ਕ੍ਰੋਧ ਦੀ ਈਰਖਾ ਦੀ ਫੁਰਦੀ ਅਤੇ ਵਿਛੋੜੇ ਕਰਕੇ ਵਿੱਚ ਤਪਦਾ ਨੀ, ਸੀਤਲ ਮਿਲਾਪ ਕਰਕੇ ਸੀਤਲਤਾ ਵਿੱਚ ਆ ਗਿਆ ਹੈ।
ਕਹੋ ਨਾਨਕ ਰਸ ਮੰਗਲ ਗਾਏ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਰਸ ਪ੍ਰੇਮ ਦੇ ਵਿੱਚ ਆ ਕੇ ਮਹਾਰਾਜ ਦੇ ਮੰਗਲਾਂ ਨੂੰ ਜਸ ਨੂੰ ਗਾਉਣਾ ਕੀਤਾ ਹੈ।
ਸ਼ਬਦ ਅਨਾਹਦ ਬਾਜੇ
ਮਹਾਰਾਜ ਦੇ ਜਸ ਗਾਉਣ ਦਾ ਫਲ ਮਿਲਿਆ, ਅਨਾਹਦ ਇੱਕ ਰਸ ਜੋ ਗੁਰਾਂ ਦਾ ਸ਼ਬਦ ਹੈ ਅਜਪਾ ਜਾਪ ਉਹ ਅੰਦਰ ਵੱਜੇ ਆਇਆ, ਪ੍ਰਗਟ ਹੋਇਆ ਆ, ਫਿਰ ਜਸ ਰੂਪੀ ਅਨਾਹਦ ਇੱਕ ਰਸ ਵਾਜੇ ਵੱਜੇ ਆਏ, ਅਨਾਹਦ ਹੱਦ ਤੋਂ ਰਹਿ ਜਿਹੜਾ ਬ੍ਰਹਮ ਹੈ ਉਹ ਗੁਰਾਂ ਦੇ ਉਪਦੇਸ਼ ਕਰਕੇ ਬਾਜੇ ਉਹ ਪ੍ਰਗਟ ਹੋ ਗਿਆ ਹੈ।